ਸ਼ਬਦ ਔਰ ਗੁਰਬਾਣੀ ਦੀ ਗੱਜ ਕੇ ਬੋਲੋ ਸਤਨਾਮ। ਹਰ ਕੇ ਭਗਤ ਸਦਾ ਥਿਰ ਸੇ, ਹਰਖ ਸੂਗ ਤੇ ਰਹਿ ਨਿਰਹਿ ਨਿਰਾਰਾ, ਫਿਰ ਉਪਰ ਆਪ ਗੁਰੂ ਰਖਵਾਰਾ, ਪਾਇਆ ਵੇੜ ਮਾਇਆ ਸਰਬ ਭੋਇੰਗਾ। ਜਿਸ ਤਰ੍ਹਾਂ ਸੱਪ ਬਲ ਪਾ ਲੈਂਦਾ ਨਾ, ਮਾਇਆ ਨੇ ਵੇੜ ਵੇੜਿਆ ਹੋਇਆ ਸਰਬ ਸਾਰਿਆਂ ਨੂੰ, ਸਾਰਿਆਂ ਦੇ ਮਨਾਂ ਨੂੰ ਮਾਇਆ ਨੇ ਜਿਵੇਂ ਸੱਪ ਬਲ ਪਾ ਕੇ ਬਹਿੰਦਾ ਨਾ, ਕੁੰਡਲ ਪਾ ਕੇ ਫੜ ਲੈਂਦਾ, ਇਸ ਤਰ੍ਹਾਂ ਸਾਰਿਆਂ ਨੂੰ ਮਾਇਆ ਨੇ ਢਕਿਆ ਹੋਇਆ ਟੇਢੇ ਢੰਗਾਂ ਭਿਅੰਕਰ ਢੰਗਾਂ ਨਾਲ, ਕਰੂਰ ਦ੍ਰਿਸ਼ਟੀ ਨਾਲ ਮਾਇਆ ਨੇ ਅਵਿਰਤ ਕੀਤਾ ਹੋਇਆ ਹਿਰਦਾ। ਜਿਵੇਂ ਪਾਣੀ ਵਿੱਚ ਬੂਰਾ ਪਾਣੀ ਦਾ ਦਰਸ਼ਨ ਨਹੀਂ ਨਾ ਹੋਣ ਦਿੰਦਾ, ਥੋੜਾ ਜਿਹਾ ਝੁਕੋਲ ਦੇ ਬੂਰਾ ਪਾਸੇ ਕਰੋ ਪਾਣੀ ਮਿਲ ਜਾਂਦਾ। ਇਸ ਤਰ੍ਹਾਂ ਸਾਡੀ ਆਤਮਾ ਦੇ ਉੱਤੇ ਮਾਇਆ ਦੇ ਅਵਰਣ ਆ ਚੁੱਕੇ, ਸਿਮਰਨ ਦੇ ਬਲ ਨੇ ਕੱਟੇ ਜਾਂਦੇ ਆ ਗੁਰੂ ਕਿਰਪਾ ਦੁਆਰਾ, ਤੇ ਆਤਮਾ ਰੂਪੀ ਨਿਰਮਲ ਜਲ ਮਿਲ ਜਾਂਦਾ। ਜਿਹਨੂੰ ਮਿਲ ਗਿਆ ਉਹ ਸਦਾ ਲਈ ਤ੍ਰਿਪਤ ਹੋ ਗਿਆ, ਸ਼ਾਂਤ ਹੋ ਗਿਆ। ਜਿੰਨਾ ਚਿਰ ਅਗਿਆਨੀ ਹੈ ਦੁਹੀ ਰਹੋਗੇ। ਅੱਜ ਕੁਝ ਇਹਨੂੰ ਗੋਰਿਆਂ ਦੇ ਪਾਦਰੀ ਆਏ, ਉਹ ਮੇਰੇ ਨਾਲ ਲੱਗੇ ਗੱਲਾਂ ਗੁੱਲਾਂ ਕਰਨ। ਕਹਿੰਦਾ ਜੀ ਮੇਰਾ ਪਿਓ ਮਰ ਗਿਆ, ਉਹ ਸਵਰਗ ਚ ਗਿਆ, ਤੇ ਮੈਂ ਉਹਨੂੰ ਮਿਲਣਾ ਚਾਹੁੰਦਾ, ਉਹਦੀ ਸੇਵਾ ਕਰਨੀ ਚਾਹੁੰਦਾ, ਮਿਲ ਸਕਦਾ? ਮੈਂ ਕਿਹਾ ਤੇਰੇ ਕੋਲ ਕੀ ਗਰੰਟੀ ਹੈ ਤੇਰਾ ਪਿਓ ਸਵਰਗ ਚ ਗਿਆ, ਹੈਵਨ ਚ ਗਿਆ? ਹੈ ਗਰੰਟੀ ਤੇਰੇ ਕੋਲ? ਤੇ ਤੇਰੇ ਕੋਲ ਬਲ ਹੈ ਕਿ ਤੂੰ ਸਵਰਗ ਚ ਚਲੇ ਜਾਏਗਾ? ਤੂੰ ਆਪਣੀ ਗਰੰਟੀ ਦੇ ਸਕਦਾ? ਚੱਲ ਮੰਨ ਲਓ ਤੇਰਾ ਪਿਓ ਗਿਆ, ਤੂੰ ਗਰੰਟੀ ਦੇ ਸਕਦਾ ਮੈਂ ਸਵਰਗ ਚ ਜਾਊਂ? ਤੇ ਬੁੱਲਾਂ ਤੇ ਸਿੱਕੜੀ ਆ ਗਈ ਵਿਚਾਰੇ ਦੇ, ਗੱਜ ਕੇ ਬੋਲੋ। ਕਹਿੰਦਾ ਬਾਈਬਲ ਚ ਲਿਖਿਆ ਜਦੋਂ ਬੰਦਾ ਮਰ ਜਾਂਦਾ ਨਾਲੇ ਆਤਮਾ ਮਰ ਜਾਂਦੀ ਹੈ। ਮੈਂ ਕਿਹਾ ਤੇਰੇ ਵਰਗਿਆਂ ਦੀ ਤੇ ਜਿਉਂਦਿਆਂ ਦੀ ਮਰੀ ਹੋ, ਤੇ ਮਰ ਕੇ ਕੀ ਮਰਨੀ ਹੈ? ਗੱਜ ਕੇ ਬੋਲੋ ਸਤਨਾਮ। ਉਹ ਅਕਲ ਦੇ ਬੁੱਧੂ, ਕਦੀ ਆਤਮਾ ਵੀ ਮਰਦੀ ਹੈ? ਮਰਦਾ ਤੇ ਜੰਮਦਾ ਸਰੀਰ ਹੈ। ਕਹਿੰਦਾ ਬਾਈਬਲ ਚ ਲਿਖਿਆ। ਮੈਂ ਕਿਹਾ ਬਾਈਬਲ ਚ ਈਸਾ ਕਦੀ ਗਲਤ ਨਹੀਂ ਲਿਖ ਸਕਦਾ, ਪਹਿਲੀ ਗੱਲ ਤਾਂ ਬਾਈਬਲ ਈਸਾ ਨੇ ਬਣਾਈ ਨਹੀਂ। ਚਲੋ ਮੰਨ ਲਓ ਬਾਈਬਲ ਚ ਲਿਖਿਆ, ਪਰ ਮਹਾਂਪੁਰਖ ਕਦੀ ਅਗਿਆਨਤਾ ਦੀ ਗੱਲ ਨਹੀਂ ਕਰ ਸਕਦਾ। ਉੱਥੇ ਉਸ ਨੇ ਸੋਲ ਸ਼ਬਦ ਸਰੀਰ ਵਾਸਤੇ ਵੀ ਲਿਖਿਆ ਹੋ ਸਕਦਾ। ਅਰਥ ਦੇ ਅਨੁਸਾਰ ਕਈ ਸ਼ਬਦ ਆਪਣਾ ਅਰਥ ਦਿੰਦੇ ਆ। ਤੂੰ ਇਸੇ ਵਰਗੀ ਬੁੱਧ ਰੱਖੇ ਤਾਂ ਉਹਦੀ ਗੱਲ ਨੂੰ ਸਮਝਣਾ, ਤੇਰੀ ਬੁੱਧ ਆਪਣੀ ਹੈ, ਤੇ ਤੂੰ ਇਸੇ ਦੀ ਗੱਲ ਕਿਵੇਂ ਸਮਝ ਸਕਦਾ? ਆਤਮਾ ਕਿਵੇਂ ਮਰ ਸਕਦੀ? ਨੈਨੀ ਸ਼ਦੰਤੀ ਸ਼ਸਤਰਾਣੀ ਨਹਿਨੰ ਦਹਿਤੀ ਪਾਵਕ, ਨਚ ਕਲੇਦੰਤੀ ਚਾਪੂ ਨਾ ਸ਼ੋਸ਼ੀ ਤਾਂ ਮਾਰੂ ਤੋਂ। ਕਿਸੇ ਹਥਿਆਰ ਨਾਲ ਕੱਟੀ ਨਹੀਂ ਜਾਂਦੀ, ਪਾਣੀ ਨਾਲ ਗਲਦੀ ਨਹੀਂ, ਹਵਾ ਨਾਲ ਸੁੜਾ ਪਕਾ ਕੇ ਉਡਾਈ ਨਹੀਂ ਜਾਂਦੀ, ਔਰ ਸਾਹ ਅੱਗ ਨਾਲ ਸਾੜੀ ਨਹੀਂ ਜਾਂਦੀ। ਅਸੀਂ ਕਿਵੇਂ ਮੰਨ ਲਈਏ? ਈਸਾ ਨੂੰ ਤੂੰ ਗਲਤ ਕਿਵੇਂ ਕਰਦਾ ਗਲਤ? ਤੂੰ ਗੱਜ ਕੇ ਬੋਲੋ ਸਤਨਾਮ। ਇਹ ਹਾਲੇ ਇੱਥੇ ਕੇ ਤੁਰੇ ਫਿਰਦੇ ਕਈ ਵਿਚਾਰੇ। ਸੋ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਹੈ, ਹੋਮੈ ਪਚੇ ਦੀਪਕ ਦੇਖ ਪਤੰਗਾ। ਇਹਨਾਂ ਲੋਕਾਂ ਅਗਿਆਨੀਆਂ ਦੀ ਦਸ਼ਾ ਇਹ ਹੈ, ਜਿਵੇਂ ਦੀਵੇ ਦੀ ਲਾੜ ਤੇ ਪਤੰਗਾ ਸੜਦਾ ਨਾ। ਜਿਹੜੇ ਕਾਮੀ ਲੋਕ ਹੈ, ਇਸਤਰੀ ਦੇ ਰੂਪ ਰੂਪੀ ਲਾਟ ਦੇ ਉੱਤੇ ਜੀਵਾਂ ਰੂਪੀ ਪਤੰਗੇ ਸੜ ਰਹੇ, ਇਸਤਰੀ ਦੀ ਸੁੰਦਰ ਜਵਾਨੀ ਰੂਪੀ ਲਾਟ ਤੇ ਜੀਵਾਂ ਰੂਪੀ ਕਾਮੀ ਰੂਪੀ ਪਤੰਗੇ ਆਪਣੇ ਆਪ ਨੂੰ ਦਰਦ ਕਰ ਰਹੇ। ਪ੍ਰਾਪਤੀ ਕੀ ਹੁੰਦੀ ਹੈ? ਕੁਛ ਵੀ ਨਹੀਂ। ਇਸ ਕਰਕੇ ਕਹਿੰਦੇ ਹਨ, ਹੋਮੈ ਪਚੇ, ਹੋਮੇ ਵਿੱਚ ਪਚ ਗਏ, ਖਪ ਗਏ ਦੀਪਕ ਦੇਖ ਪਤੰਗਾ। ਜਿਵੇਂ ਦੀਵੇ ਦੀ ਲਾੜ ਤੇ ਪਤੰਗਾ ਸੜ ਕੇ ਮਰ ਜਾਂਦਾ, ਉਹਦੇ ਪੱਲੇ ਕੁਝ ਨਹੀਂ ਪੈਂਦਾ, ਇਹ ਜਿਹੜੇ ਲੋਕ ਹਨ ਇਹਨਾਂ ਦੇ ਪੱਲੇ ਵੀ ਕੁਝ ਨਹੀਂ ਪੈਂਦਾ, ਆਪਣੀਆਂ ਜ਼ਿੰਦਗੀਆਂ ਦੁਨੀਆਂ ਤੋਂ ਤਬਾਹ ਕਰਕੇ ਤੁਰ ਜਾਂਦੇ, ਕੁਛ ਨਹੀਂ ਪੱਲੇ ਪੈਂਦਾ। ਕਾਮ ਕ੍ਰੋਧ ਕਾਇਆ ਕੋ ਗਾਲੇ ਜੋ ਕੰਚਨ ਸੁਹਾਗਾ ਢਾਲੇ। ਇੱਕ ਜਜਾਤੀ ਰਾਜਾ ਹੋਇਆ, ਉਹਨੂੰ ਤੀਰ ਚਲਾ ਦੇਣਾ, ਜਿੱਥੇ ਤੀਰ ਡਿੱਗਣਾ ਉੱਥੇ ਥੰਬੇ ਗੱਡ ਕੇ ਜੱਗ ਸ਼ੁਰੂ ਕਰ ਦੇਣਾ। ਸਮੁੰਦਰਾਂ ਤੱਕ ਗਿਆ, ਪਹਾੜਾਂ ਤੱਕ ਗਿਆ, ਜੱਗ ਕੀਤੇ, ਜੱਗ ਕਰਕੇ ਕੀ ਮੰਨਿਆ? ਮੈਨੂੰ ਸਵਰਗ ਮਿਲ ਗਿਆ। ਸਵਰਗ ਮਿਲ ਗਿਆ, ਜਿੰਨੀ ਉਮਰ ਮਿਲੀ ਉਨੇ ਭੋਗ ਭੋਗੇ। ਫਿਰ ਇਸਨੇ ਕਿਹਾ ਮੈਨੂੰ ਮਾਤ ਲੋਕ ਜਾਣ ਦੀ ਆਗਿਆ ਦਿਓ, ਇੱਥੇ ਆਇਆ। ਫਿਰ ਇਸਨੇ ਕਿਹਾ ਕਿ ਮੈਂ ਭੋਗ ਭੋਗਾਂ, ਬੁੱਢਾ ਹੋ ਗਿਆ। ਪੁੱਤ ਨੂੰ ਕਿਹਾ ਮੈਨੂੰ ਜਵਾਨੀ ਦੇ ਦੇ, ਉਹ ਵੀ ਭੋਗ ਲਈ। ਪੋਤਿਆਂ ਨੂੰ ਕਹਾਂ ਜਵਾਨੀ ਦੇ ਉਹ ਵੀ ਭੋਗ ਲਏ, ਪਰ ਬਕਾਰਾਂ ਦੀ ਤਰੇ ਫੇਵ ਨਾ ਨਿਬੜੀ। ਗੱਜ ਕੇ ਬੋਲੋ, ਨੌ ਖਰਾਜਾ ਹੋਇਆ ਸਵਰਗ ਵਿੱਚ ਚਲੇ ਗਿਆ। ਜਿਹੜੀ ਇੰਦਰ ਦੇ ਘਰ ਵਾਲੀ ਸੱਚੀ ਕਹਿਣ ਲੱਗਾ, ਮੇਰਾ ਹੁਣ ਸਵਰਗ ਤੇ ਅਧਿਕਾਰ ਹੋ ਗਿਆ, ਤੂੰ ਮੈਨੂੰ ਆਪਣਾ ਪਤੀ ਤਸਲੀਮ ਕਰ। ਉਹ ਕਹਿੰਦੀ ਮੈਂ ਪਤੀ ਵਰਤਾਂ, ਭਾਵੇਂ ਤੂੰ ਸਵਰਗ ਤੇ ਕਬਜ਼ਾ ਕਰ ਲਿਆ, ਮੇਰੇ ਉੱਤੇ ਨਹੀਂ ਕਰ ਲਿਆ। ਮੇਰਾ ਆਪਣਾ ਧਰਮ ਹੈ, ਮੇਰਾ ਪਤੀ ਉਹ ਹੈ। ਪਰ ਜਾਤੀ ਲਗਾ ਕਰ ਉਹ ਗੁਰੂ ਬ੍ਰਹਿਸਪਤੀ ਦੇ ਕੋਲ ਗਈ, ਬੇਨਤੀ ਕੀਤੀ ਗਈ। ਉਹਨਾਂ ਨੇ ਕਿਹਾ ਕਿ ਹੇ ਪੁੱਤਰੀ, ਇਉਂ ਕਰ, ਉਹਨੂੰ ਕਹਿ ਮੈਂ ਤੈਨੂੰ ਪਤੀ ਮੰਨਣ ਲਈ ਤਿਆਰ ਹਾਂ। ਸਾਡਾ ਸਵਰਗ ਦਾ ਰਿਵਾਜ ਹੈ, ਚਾਰ ਜਿਹੜੇ ਮਾਨਸੀ ਪੁੱਤਰ ਆ ਬ੍ਰਹਮਾ ਜੀ ਦੇ, ਸਨਕ ਸਨਾਤਨ ਆਦਿਕ ਬ੍ਰਹਮਚਾਰੀ, ਉਹਨਾਂ ਦੇ ਮੋਢਿਆਂ ਤੇ ਪਾਲਕੀ ਚੁਕਾ ਕੇ ਆ, ਉਹਦੇ ਉੱਤੇ ਬਹਿ ਕੇ ਜਾਊਂਗਾ। ਮਤਲਬ ਸੀ ਜਿਹੜੇ ਰਿਸ਼ੀਆਂ ਦੇ ਮੋਢੇ ਤੇ ਚੜ੍ਹ ਕੇ ਆਊਗਾ, ਇਹਦਾ ਪੁੰਨ ਖੀਣ ਹੋਜੂ, ਉਹਨਾਂ ਦੇ ਸਰਾਪ ਨਾਲ ਥੱਲੇ ਡਿੱਗ ਪਊ, ਸੱਚੀ ਦਾ ਧਰਮ ਬਚ ਜਾਊ। ਅੱਜ ਬਹੁਤ ਸਾਰੇ ਨੌਹਕ ਨੌਜਵਾਨ ਲੜਕੀਆਂ ਦਾ ਧਰਮ ਖੀਣ ਕਰ ਰਹੇ, ਪਰ ਸੱਚੀ ਵਰਗੀ ਕੋਈ ਪਤੀ ਵਰਤਾ ਨਹੀਂ, ਜਿਹੜੀ ਕਿ ਗੁਰੂ ਬ੍ਰਹਿਸਪਤੀ ਦੀ ਸ਼ਰਨ ਵਿੱਚ ਆਪਣਾ ਧਰਮ ਬਚਾਉਣ ਵਾਸਤੇ ਜਾਵੇ। ਇੱਥੇ ਤਾਂ ਆਪਣੇ ਹੱਥੀਂ ਆਪਣਾ ਧਰਮ ਅਸੀਂ ਨਸ਼ਟ ਕਰਨ ਲੱਗੇ ਹੋਏ ਹਾਂ, ਤੇ ਬ੍ਰਹਿਸਪਤੀ ਨੂੰ ਕੀ ਸਿਰ ਦੱਸਦੇ ਸਵਰਗ ਛੱਡ ਕੇ ਤੁਹਾਡੇ ਕੋਲ ਆਵੇ? ਤੁਹਾਡੀ ਹੈ ਕਾਮਨਾ ਆਪਣਾ ਧਰਮ ਬਚਾਉਣ ਦੀ? ਅਸੀਂ ਤਾਂ ਆਪਣੇ ਧਰਮ ਨੂੰ ਆਪਣੇ ਹੱਥੀਂ ਖੀਣ ਕਰ ਰਹੇ ਹਾਂ। ਜਿਵੇਂ ਛੇਕ ਚਲੀ, ਜਿਹੜੇ ਟਾਹਣੇ ਤੇ ਬੈਠਾ ਉਹਨੂੰ ਵੱਢੂ ਜਾਂਦਾ, ਸਿਆਣਾ ਆਇਆ ਉਹ ਮੂਰਖ, ਜਿਹੜੇ ਟਾਹਣੇ ਤੇ ਬੈਠਾ ਵੱਢੂ ਜਾਂਦਾ, ਕਹਿੰਦਾ ਜਾ ਤੇਰੇ ਵਰਗੇ ਨਿਆਇ ਸ਼ਾਸਤਰ ਪੜ੍ਹੇ ਬੜੇ ਵੇਖੇ, ਟਾਣਾ ਵੱਢੇਗਾ ਧੌਣ ਪਰ ਨੇ ਡਿੱਗਿਆ, ਅਜੱਡ ਸੀ ਫਿਰ ਤੁਰ ਪਿਆ। ਮੈਨੂੰ ਗੁਰਮੰਤਰ ਦਿਓ, ਤੂੰ ਤਾਂ ਅੰਤਰ ਜਾਮੀ। ਉਹ ਕਹਿੰਦਾ ਅੰਤਰ ਜਾਂਦਾ ਕਾਹਦੀ, ਤੇ ਸਧਾਰਨ ਗੱਲ ਹੈ, ਗੁਰਮੰਤਰ ਦੇ ਦੱਸ ਮੈਂ ਕਿਹੜੇ ਦਿਨ ਮਰੂ। ਉਹਨੇ ਕਿਹਾ ਮੂਰਖ ਦਾ ਕੀ ਘੁਆੜਾ, ਮੇਰੇ ਨੇ ਮਾਰੇ ਡਾਂਗੇ ਰਾਂਝੇ ਵਾਂਗੂ ਡਾਂਗ ਨਾ ਜੋਗ ਲੈਂਦਾ ਗੋਰਖ ਤੋਂ। ਉਹ ਕਹਿੰਦਾ ਅੱਠਵੇਂ ਦਿਨ ਘਰ ਆ ਗਿਆ, ਰੋਟੀ ਪਾਣੀ ਛਕਿਆ, ਕਹਿੰਦਾ ਮੈਂ ਅੱਠਵੇਂ ਦਿਨ ਮਰ ਜਾਣਾ। ਉਹ ਕਹਿੰਦੇ ਇਉਂ ਵੀ ਕੋਈ ਮਰਿਆ? ਕਹਿੰਦਾ ਨਹੀਂ, ਮੈਨੂੰ ਦੱਸਤਾ ਸਿਆਣੇ, ਕਬਰ ਪੁੱਟ ਲਏ, ਵਿੱਚ ਲਿਟ ਕੇ ਹੁੱਕਾ ਪੀਂਦਾ, ਬਾਣੀ ਆਇਆ ਮਜ਼ਦੂਰ ਮਿਲਿਆ ਨਾ ਭਾਰ ਜ਼ਿਆਦਾ। ਕਹਿੰਦਾ ਕੋਈ ਮਿਲਦਾ ਭਾਰ ਹੀ ਚੁਕਾਉਂਦੇ, ਉੱਚੀ ਉੱਚ ਗੱਲਾਂ ਕਰਦਾ ਜਾਵੇ। ਕਹਿੰਦਾ ਭਾਰ ਤਾਂ ਮੈਂ ਹੀ ਚੁੱਕ ਲੈਂਦਾ ਬਿਨੈ ਮਜ਼ਦੂਰੀ। ਕਹਿੰਦਾ ਆ ਜਾ ਕਬਰ ਚ, ਕੀ ਕਰਦਾ ਐਵੇਂ ਗੁੜ ਗੁੜ ਕਰੀ ਜਾਂਦਾ, ਹੁੱਕਾ ਤੋਪਖਾਨਾ ਚਲਾਈ ਜਾਂਦਾ। ਕਹਿੰਦਾ ਮਰਿਆ ਕਿ? ਕਹਿੰਦਾ ਬੋਲਦਾ ਕਿਵੇਂ ਹੈ? ਕਹਿੰਦਾ ਤਾਜ਼ਾ ਮਰਿਆ। ਇਹ ਤਾਂ ਦਸ਼ਾ ਸਾਡੇ ਲੋਕਾਂ ਦੀ ਬਣੀ ਹੋਈ। ਸੋ ਇਸ ਕਰਕੇ ਸੱਚੀ ਨੇ ਉਹਨੂੰ ਇਹ ਕਿਹਾ, ਉਹ ਦੱਸਦੇ ਕਾਮ ਵਿੱਚ ਅੰਨਾ ਹੋਇਆ ਹੋਇਆ ਨੌਖ ਰਾਜਾ, ਰਿਸ਼ੀਆਂ ਦੀ ਪਰਵਾਹ ਨਹੀਂ ਕੀਤੀ, ਬ੍ਰਹਮਚਾਰੀ ਮਹਾਤਮਾ ਤੱਤ ਵੇ ਤੇ ਗਿਆਨਵਾਨ ਦੇਖ ਲਓ, ਉਹਨਾਂ ਦੇ ਮੋਢਿਆਂ ਦੇ ਉੱਤੇ ਪਾਲਕੀ ਚੁਕਾ ਉੱਤੇ ਆਪ ਬੈਠ ਗਿਆ। ਹੁਣ ਡੋਲੀ ਤਾਂ ਉਹੀ ਚੱਕੇ ਜਿਹਨੇ ਇਹ ਕੰਮ ਕੀਤਾ, ਆਪਦੇ ਬਹਿੰਗੀ ਦਾ ਉਹ ਹੌਲੀ ਹੌਲੀ ਤੁਰਦੇ। ਇਹ ਕਹਿੰਦਾ ਸਰਪ ਸਰਪ, ਸੰਸਕ੍ਰਿਤ ਸਰਪ ਸਰਪ ਨਹੀਂ ਹੁੰਦਾ, ਛੇਤੀ ਛੇਤੀ ਕਰੋ। ਉਹ ਰਿਸ਼ੀ ਕਹਿਣ ਲੱਗੇ ਸਾਨੂੰ ਸੱਪ ਕਹਿੰਦਾ, ਤੂੰ ਹੀ ਬਣ ਜਾ। ਇਹ ਸੱਪ ਬਣ ਕੇ ਧਰਤੀ ਦੇ ਤਾਂਬੇ ਦੀ ਚ ਡਿੱਗ ਪਿਆ, ਕਿਉਂਕਿ ਤੇ ਤਸਕਰ ਜੋ ਨਾਮ ਨਾਲ ਲਿਖਦਾ ਬਾਸਾ ਕੋਟ ਪਚਾਸਾ 59 ਕਰੋੜ ਯੋਜਨ ਧਰਤੀ ਦਾ ਵਿਸਥਾਰ ਹੈ। ਸਾਇੰਸ ਵਿਚਾਰੀ ਤਾਂ ਹੁਣ ਦੱਸਦੀ ਹੈ, ਸੱਚਾ ਪਾਤਸ਼ਾਹ ਪਹਿਲਾਂ ਦੱਸਦੀ ਹੈ। 50 ਕਰੋੜ ਤਾਂਬੇ ਦੀ ਧਰਤੀ ਨਰਕ ਕੀ ਜੀਵਾਂ ਵਾਸਤੇ, ਤੇ ਤਸਕਰ ਜੋ ਨਾਮ ਨਾ ਲਿਵੇ ਬਾਸਾ ਕੋਟ ਪਚਾਸਾ, ਜਿਹੜੀ ਤਾਂਬੇ ਦੀ ਸਿਖਰ ਦੁਪਹਿਰ ਦਾ ਸੂਰਜ ਰਹਿੰਦਾ ਹਰ ਵੇਲੇ ਲਾਲ ਅੰਗਿਆਰ ਰਹਿੰਦੀ, ਉੱਥੇ ਜਾ ਕੇ ਸੜਦੇ ਆ। ਕਹਿੰਦੇ ਉੱਥੇ ਜਾ ਕੇ ਡਿੱਗਿਆ। ਆ ਦੇਖ ਲਓ ਨੌਖ ਰਾਜਾ, ਮੇਰੇ ਭੈਣੋ ਭਰਾਵੋ ਬਜ਼ੁਰਗੋ ਤੇ ਮਤਾਬੋ, ਜਰਾ ਕੰਨ ਖੋਲ ਕੇ ਗੱਲ ਸੁਣ ਲਓ, ਅੱਜ ਕਹਾਣੀ ਕਿੱਧਰ ਨੂੰ ਤੁਰੀ ਹੋਈ ਹੈ? ਜਿਹੜੇ ਘਰ ਪੁੱਛੋ ਸਾਡੇ ਚ ਡਿਵੋਰਸ ਹੋਇਆ ਹੋਇਆ, ਸਾਡੇ ਆਹ ਹੋਇਆ ਹੋਇਆ, ਇਹ ਝੋਲੇ ਦਾ ਬੂਟਾ ਸਾਰਿਆਂ ਨੂੰ ਇਸ ਤਰ੍ਹਾਂ ਦਾ ਹੀ ਹੈ। ਉਹ ਜਿਵੇਂ ਕਹਿਦੇ ਕੋਈ ਮਰ ਗਿਆ, ਉਹ ਪਿਓ ਸਾਹ ਵੱਡੇ ਪੁੱਤ ਨੂੰ ਕਹਿਣ ਲੱਗਾ, ਤੂੰ ਮਕਾਨ ਦੇ। ਕਹਿੰਦੇ ਕਿਵੇਂ ਕਹਾਂ, ਮੈਂ ਤਾਂ ਕਦੀ ਗਿਆ ਨੀ। ਕਹਿੰਦੇ ਚੁੱਪ ਕਰਕੇ ਬੈਠਾ ਨਹੀਂ, ਨਹੀਂ ਕਿਹਾ ਤੂੰ, ਬੈਠ ਕੇ ਆ ਗਿਆ। ਕਹਿੰਦੇ ਉਹ ਕਿਹਾ ਵੀ ਸੀ ਕੋਈ ਤਾਂ? ਕਹਿੰਦਾ ਕਹਿੰਦਾ ਮੈਂ ਤਾਂ ਬੋਲਿਆ ਹੀ ਨੀ, ਦੂਏ ਨੂੰ ਭੇਜਿਆ। ਕਹਿੰਦੇ ਮੈਂ ਕਿਵੇਂ ਕਹਾਂ? ਕਹਿੰਦਾ ਜਿਵੇਂ ਲੋਕ ਕਹਿੰਦੇ ਹੋਣ। ਉੱਥੇ ਸਾਧ ਸੰਗਤ ਜੀ ਬੈਰੀ ਖੜੇ, ਕਹਿੰਦੇ ਚੰਗਾ ਹੋਇਆ ਮਰਿਆ, ਦਫਾ ਹੋਇਆ ਗਲੋਂ ਲਿਆ। ਫਿਰ ਜਾ ਕੇ ਉਮੇ ਕਹਿ ਉਹਨੇ ਫਰਕ ਕੁੱਟਿਆ, ਉਹ ਸਾਡਾ ਬੰਦਾ ਮਰਿਆ, ਤੂੰ ਕੀ ਗੱਲਾਂ ਕਰਨਾ ਹੁਣ? ਕਿਉਂ ਕਿਵੇਂ ਕਹਿੰਦਾ ਮੇਰੇ ਤਾਂ ਫੁੱਟ ਪਈ ਹੈ ਉਹ? ਉਹ ਕਹਿੰਦਾ ਮੈਂ ਆਪ ਜਾਣਾ ਤਾਂ ਮੂਰਖ ਹੈ, ਆਪ ਆ ਗਿਆ। ਕਹਿੰਦੇ ਜੀ ਪਹਿਲਾ ਆਇਆ ਚੁੱਪ ਕਰਕੇ, ਹਾਂਜੀ ਨਜ਼ਰ ਬੱਟੂ ਬਣ ਕੇ ਚਲ ਗਿਆ, ਦੂਜਾ ਇਉਂ ਕਰ ਗਿਆ, ਹੁਣ ਤੁਹਾਡੇ ਕੋਈ ਮਰਿਆ ਤੇ ਮੈਂ ਮਕਾਨ ਦੇਣਾ। ਕਹਿੰਦੇ ਇੱਕ ਦਾ ਕੀ ਕਹਿਣਾ, ਇੱਥੇ ਤਾਂ ਆਵਾ ਹੀ ਉੱਤਿਆ, ਇਹ ਬੂਟਾ ਹੀ ਝੋਲੇ ਦਾ ਮਰਿਆ ਹੈ। ਘਰ ਘਰ ਇਹ ਦੁਹਾਈ ਹੋ ਰਹੀ, ਘਰ ਘਰ ਇਹ ਦੁਹਾਈ ਹੋ ਰਹੀ। ਗੁਰੂ ਗ੍ਰੰਥ ਸਾਹਿਬ ਉਹਦੇ ਆਨੰਦ ਕਾਰਜ ਕਰਦੇ ਹੈ, ਕੋਈ ਖੌਫ ਕਰੋ। ਗ੍ਰੰਥੀਆਂ ਦੀਆਂ ਅਰਦਾਸਾਂ ਹੋਈਆਂ, ਰਾਗੀਆਂ ਨੇ ਕੀਰਤਨ ਕੀਤੇ, ਗਿਆਨੀਆਂ ਨੇ ਸਿੱਖਿਆ ਪ੍ਰਚਾਰ ਦਿੱਤਾ। ਕਿਹੜੇ ਪਾਸੇ ਤੁਰ ਪਏ? ਕਿੱਥੇ ਬਾਬਾ ਦੀਪ ਸਿੰਘ ਬਗਾਨੀਆਂ ਦੀ ਇੱਜ਼ਤ ਬਚਾਉਂਦਾ ਸੀ, ਅਸੀਂ ਜਿਹਨੂੰ ਆਪਣੇ ਲੜ ਲਾਉਂਦੇ, ਆਨੰਦ ਕਾਰਜ ਕਰਾਉਂਦੇ, ਉਹਦੇ ਨਾਲ ਨੀ ਜ਼ਿੰਦਗੀ ਨਿਭਾ ਸਕਦੇ? ਫਿਰ ਕਹਿੰਦੇ ਪਤੀ ਪਰਮੇਸ਼ਰ, ਪਰਮੇਸ਼ਰ ਤਾਂ ਤਿੰਨਾਂ ਲੋਕਾਂ 14 ਭਵਨਾਂ ਦੀ ਪਾਲਣਾ ਕਰਦਾ, ਅੱਜ ਤਾਂ ਜਨਾਨੀ ਬਰਾਬਰ ਕਮਾਉਂਦੀ ਏ, ਫਿਰ ਵੀ ਰੋਟੀ ਖਾਣ ਖਲਾਉਣ ਜੋਗੇ ਨੀ ਰਹਿਗਾ। ਕਿਹੋ ਜਿਹਾ ਯੋਗ ਆ ਗਿਆ, ਇਹਦਾ ਨਾ ਕਲਯੁਗ ਹੈ, ਹੋਰ ਸਿੰਘ ਤੇ ਪੂਛ ਨਹੀਂ ਹੁੰਦੀ। ਇਹ ਕਲਯੁਗ ਦੇ ਲੱਛਣ ਹੈ। ਕਲਯੁਗ ਬਣਾਇਆ ਕਿਹਨੇ ਹੈ? ਇਹ ਇਹਨਾਂ ਲੋਕਾਂ ਨੇ ਬਣਾਇਆ ਜਿਹੜੇ ਧਰਮ ਤੋਂ ਬੇਮੁੱਖ ਲੋਕ ਹਨ, ਹਥਿਆਰੇ ਲੋਕ ਹਨ। ਇਸ ਵਾਸਤੇ ਧਰਮ ਧਾਰਨ ਕਰ ਲੈਣਾ ਚਾਹੀਦਾ, ਗੁਰਮੁਖ ਤਾਈ ਧਾਰ ਲੈਣੀ ਚਾਹੀਦੀ, ਗੁਰਮਤ ਗ੍ਰਹਿਣ ਕਰ ਲੈਣੀ ਚਾਹੀਦੀ, ਗੁਰੂ ਵਾਲੇ ਬਣ ਜਾਣਾ ਚਾਹੀਦਾ। ਸੋ ਆਓ, ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਦੇ ਰਹੇ ਹਨ। ਸਗਲ ਸ਼ਿੰਗਾਰ ਕਰੇ ਨਹੀਂ ਪਾਵੇ, ਭੇਖਾ ਰੂਪੀ ਕਿੰਨੇ ਸ਼ਿੰਗਾਰ ਲਾ ਲੈ, ਭਾਵੇਂ ਜਟਾਂ ਵਧਾ ਲਵੇ, ਭਾਵੇਂ ਗਿੱਟਿਆਂ ਤੱਕ ਡੂੰਘੇ ਚੋਲੇ ਪਾ ਲੈ, ਭਾਵੇਂ ਪਿੰਡੇ ਨੂੰ ਸਵਾਹ ਮਲ ਲਵੇ, ਭਾਵੇਂ ਕਣ ਚ ਕੱਚ ਦੇ ਬਲੌਰ ਪਾ ਲਵੇ, ਭਾਵੇਂ ਗਲ ਚ ਬਜੰਤੀ ਮਾਲਾ ਪਾ ਲਵੇ, ਇਹੋ ਜਿਹਾ ਪਖੰਡਾ ਤਾਂ ਰੱਬ ਨਹੀਂ ਮਿਲਦਾ। ਦਸਮ ਪਾਤਸ਼ਾਹ ਕਹਿੰਦੇ ਹੁਣ ਭੇਖ ਭੀਜ ਹੂੰ, ਅਲੇਖ ਬੀਜ ਬੀਜ ਹੂੰ, ਭੇਖਾਂ ਦੇ ਨੀ ਮੈਂ ਭੇਜਾਂਗਾ, ਅਲੇਖ ਦੇ ਨਾਮ ਜਪਣ ਰੂਪੀ ਬੀਜ ਬੀਜਾਂਗਾ ਦੁਨੀਆਂ ਤੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰ ਰਹੇ ਹੈ, ਇਹਨਾਂ ਸ਼ਿੰਗਾਰਾਂ ਨਾਲ ਸਾਧਨਾ ਰੂਪੀ ਇਹ ਜਿਹੜੇ ਪਖੰਡ ਦੇ ਹਨ, ਪ੍ਰਾਪਤੀ ਨਹੀਂ ਹੁੰਦੀ ਹੈ। ਕਹਿੰਦੇ ਮਿਲਦਾ ਕਿਵੇਂ ਹੈ? ਜਦੋਂ ਕਹਿੰਦੇ ਮਨ ਦੀ ਹੈਂਕਰ ਤਿਆਗ ਕੇ ਨਿਮਰਤਾ ਗਰੀਬੀ ਹਲੀਮੀ ਨੂੰ ਧਾਰ ਕੇ ਗੁਰੂ ਹੁਕਮ ਵਿੱਚ ਨਾਮ ਦੀ ਕਮਾਈ ਸੇਵਾ ਸਿਮਰਨ ਕੁਰਬਾਨੀ ਦਇਆ ਦਾਨ ਕੀਤਾ ਜਾਵੇ, ਜਾਂ ਹੋਏ ਕਿਰਪਾਲ ਤਾਂ ਗੁਰੂ ਮਲਾਵੇ। ਇਹਨਾਂ ਗੱਲਾਂ ਤੋਂ ਸਤਿਗੁਰੂ ਕਿਰਪਾਲੂ ਹੋ ਜਾਂਦੇ ਹਨ, ਫਿਰ ਖੁਸ਼ ਹੋ ਕੇ ਮਹਾਰਾਜ ਆਪਣੇ ਪਿਆਰੇ ਨੂੰ ਆਪ ਮਲਾ ਲੈਂਦੇ ਆ। ਗੱਜ ਕੇ ਬੋਲੋ, ਮਲਾ ਲੈਂਦੇ, ਕਿਰਪਾ ਕਰ ਦਿੰਦੇ। ਹੁਣ ਫਿਰ ਉਦਾਸੀ ਮੈਂ ਕਰਤਨ ਦਸਾਇਆ, ਅਸੀਂ ਉਦਾਸ ਹੋ ਕੇ ਫਿਰਦੇ, ਗੁਰੂ ਨੇ ਸਾਨੂੰ ਇਹ ਆਤਮਾ ਰੂਪੀ ਰਤਨ ਦਸਾਇਆ, ਦੱਸ ਦਿੱਤਾ, ਇਹ ਪ੍ਰਕਾਸ਼ਮਈ ਹੈ। ਆਹ ਜਿਹੜੇ ਹੀਰੇ ਹੈ, ਇਹ ਤਾਂ ਆਰਜੀ ਪ੍ਰਕਾਸ਼ ਹੈ, ਹੀਰਾ ਕਿਤੇ ਜ਼ਬਾਨ ਨੂੰ ਲੱਗ ਜਾਏ ਤੇ ਨਾਲੇ ਮੌਤ ਹੋ ਜਾਂਦੀ ਹੈ, ਪਰ ਆਤਮਾ ਦਾ ਪ੍ਰਕਾਸ਼ ਇਹੋ ਜਿਹਾ ਨਹੀਂ, ਇਹ ਤਾਂ ਜਿਹਨੂੰ ਮਿਲ ਜਾਏ ਉਹਨੂੰ ਜ਼ਿੰਦਗੀ ਦਿੰਦਾ। ਪੁਰਾਣੇ ਰਾਜੇ ਹੀਰਾ ਕਿਉਂ ਰੱਖਦੇ ਸੀ? ਲੜਾਈ ਚ ਹਾਰ ਗਏ ਤੇ ਦੁਸ਼ਮਣ ਬੁਰੀ ਤਰ੍ਹਾਂ ਜਲੀਲ ਨਾ ਕਰੇ, ਮਾੜਾ ਚੱਟ ਲੈਣਾ, ਮਰ ਜਾਣਾ, ਇਉਂ ਹੁੰਦਾ ਸੀ, ਜਾਂ ਕਲਗੀ ਚ ਲਾ ਲੈਣਾ ਜਾਂ ਮੁੰਦੀ ਚ ਨਾਗ ਹੋਣਾ, ਤਾਂ ਰੱਖਦੇ ਹੁੰਦੇ ਸੀ। ਇਹਦਾ ਜ਼ਹਿਰ ਦਾ ਭਰਿਆ ਹੋਇਆ, ਪਰ ਇਹ ਨਾਮ ਰੂਪੀ ਹੀਰਾ ਇਹ ਤਾਂ ਅੰਮ੍ਰਿਤ ਦਾ ਭਰਿਆ ਹੋਇਆ। ਨਰਮੋਲਕ ਹੀਰਾ ਮਿਲਿਆ ਨਾ ਪਾਇਆ, ਉਸ ਹੀਰੇ ਦਾ ਤਾਂ ਮੁੱਲ ਹੈ। ਕਈ ਸੱਤ ਬਾਦਸ਼ਾਹ ਦੱਸਦੇ, ਰਣਜੀਤ ਸਿੰਘ ਨੂੰ ਪੁੱਛਿਆ ਮਹਾਰਾਜ ਹੀਰੇ ਦਾ ਮੁੱਲ ਕੀ ਹੈ, ਕਹਿੰਦੇ 5 ਛਿੱਤਰ, ਜਿਹਦਾ ਛਿੱਤਰ ਤਗੜਾ ਉਹ ਖੋ ਕੇ ਲੈ ਜਾਂਦਾ। ਗੱਜ ਕੇ ਬੋਲੋ ਸਤਨਾਮ, ਮੁੱਲ ਮਲ ਕਾਹਦਾ ਇਹਦਾ, ਜਿਹਦਾ ਡੰਡਾ ਤਗੜਾ ਉਹ ਹੀਰਾ ਖੋ ਕੇ ਲੈ ਜਾਂਦਾ। ਲਾਲ ਕਈ ਕਹਿੰਦੇ ਜੀ ਖਾਲਸੇ ਨੂੰ ਰਾਜ ਕਿਵੇਂ ਮਿਲੂ, ਇੰਨਾ ਸਾਧਨ, ਇਹ ਤੋਪਾਂ ਮਿੱਟੀ ਹੋ ਜਾਣਗੀਆਂ, ਇਹ ਬੰਬ ਮਿੱਟੀ ਹੋ ਜਾਣਗੇ, ਡੰਡੇ ਤਲਵਾਰਾਂ ਬਣ ਜਾਣਗੇ, ਹਵਾ ਹੀ ਇਹੋ ਜਿਹੀ ਚਲਾ ਦੂ ਤੁਹਾਡੇ ਵਿਰੋਧੀ ਸੂਸਰੀ ਵਾਂਗ ਸੌ ਜਾਣਗੇ। ਪਰ ਕੋਈ ਉਹਦਾ ਪਿਆਰਾ ਤਾਂ ਬਣੇ ਨਾ, ਖਾਲਸਾ ਤਾਂ ਬਣੇ। ਜਦੋਂ ਉਹ ਪੱਖ ਲੈਂਦਾ ਨਾ, ਆਹ ਦੇਖ ਲਓ ਰਸ਼ੀਆ ਤੇ ਜਿਹੜਾ ਹਮਲਾ ਕਰਨ ਵਾਸਤੇ ਹਿਟਲਰ ਗਿਆ, ਇਹੋ ਜਿਹੀ ਬਰਫ਼ ਪਈ ਸੀ, ਜਰਨੈਲਾਂ ਨੇ ਰੋਕਿਆ ਵੀ, ਸਾਰੀ ਤਬਾਹੀ ਹੋ ਗਈ ਕਿ ਨਹੀਂ? ਜਰਮਨ ਹੋਣਾ ਉੱਠਿਆ ਵਿਚਾਰਾ ਥੋੜੇ ਸਾਲਾਂ ਤੋਂ, ਉਹਦੇ ਕੋਲ ਬਹੁਤ ਸਾਧਨ ਹੈ, ਬਰਫ਼ਾਂ ਪਾ ਕੇ ਰਾਹ ਬੰਦ ਕਰ ਸਕਦਾ, ਠੰਡੀ ਬਾਜੂ ਚਲਾ ਸਕਦਾ, ਬੁਖਾਰ ਚਲ ਸਕਦਾ, ਪਲੇਗ ਪਾ ਸਕਦਾ, ਕਿੰਨੇ ਕਰ ਸਕਦਾ, ਆਪਣੇ ਭਗਤਾਂ ਦੀ ਰੱਖਿਆ ਲਈ ਸਾਧਨ ਬਣਾ ਸਕਦਾ। ਪਰ ਉਹਦਾ ਪਿਆਰਾ ਤਾਂ ਬਣ ਜਾਏ, ਉਹਦਾ ਬਹੁਤ ਪਾ ਕਰਦਾ, ਬਾਬਾ ਵੀਰ ਸਿੰਘ ਮਹਾਰਾਜ ਦੇ ਡੇਰੇ ਨਿਰੰਗਾਬਾਦ 88 ਸਾਧਾਂ ਦਾ ਡੇਰਾ ਆ ਗਿਆ ਜੱਟਾਂ ਵਾਲਿਆਂ ਦਾ। ਕਹਿੰਦੇ ਨਿਰਮਲੇ ਸੰਤ ਦਾ ਲੰਗਰ ਬੜਾ ਚੱਲਦਾ, ਦੇਖਿਆ ਤਾਂ ਸਹੀ। ਸਾਧਾਂ ਨੇ ਕਿਹਾ ਜੀ ਅਸੀਂ ਤਾਂ ਆਪ ਬਣਾ ਕੇ ਖਾਂਦੇ ਹਾਂ, ਰਸ ਦਿਓ। ਖੁੱਲੀਆਂ ਰਾਤਾਂ, ਘੋੜਿਆਂ ਲਈ ਵੀ ਛੋਲੇ, ਹਾਥੀਆਂ ਲਈ ਵੀ, ਊਠਾਂ ਲਈ ਵੀ, ਬੈਲਾਂ ਲਈ ਵੀ। ਅਖਾੜਾ ਜੋ ਸੀ ਅਦਾਸੀਆਂ ਦਾ ਬਾਦਸ਼ਾਹ ਗਈ ਹੈ। ਸਾਧਾਂ ਨੇ ਚੰਗੇ ਤਿਉਹਾਰੇ ਦੇ ਕੜਾਹ, ਖੀਰਾਂ, ਬਦਾਮ, ਲੈਚੀਆਂ, ਲੌਂਗ, ਮੇਵੇ, ਸੌਗੀ, ਕਾਜੂ ਪਾ ਘਿਓ ਪਾ ਕੇ ਬਣਾ ਬਣਾ ਖਾਧੀਆਂ। ਰਾਤਾਂ ਮੰਗੀ ਜਾਂਦੇ। ਮਹਾਰਾਜ ਨੇ ਕਿਹਾ ਗੁਰੂ ਨਾਨਕ ਦੇ ਭੰਡਾਰਾ ਤਾਂ ਨਹੀਂ ਮੁੱਕਣਾ, ਪਰ ਇਹ ਤਾਂ ਗੁਰੂ ਨਾਨਕ ਦੇ ਘਰ ਦਾ ਅੰਤ ਲੈਣ ਲੱਗ ਪਿਆ। ਉਸ ਲਈ ਬਾਬਾ ਵੀਰ ਸਿੰਘ ਜੀ ਮਹਾਰਾਜ ਨੇ ਸੀਤ ਬੁਖਾਰ ਨੂੰ ਸੱਦਿਆ, ਜਿਹੜਾ ਕਾਂਬੇ ਨਾਲ ਚੜ੍ਹਦਾ ਹੁੰਦਾ। ਤੇ ਜਿਹੜੇ ਸਾਧ ਰਹੇ ਟਿਕਾਣੇ ਟਿਕਾਣੇ ਰਹੇ, ਬਟ ਠੰਡਾ ਬੁਖਾਰ ਚੜ੍ਹੇ ਗਲੇ ਨਹੀਂ ਖਾ ਕੇ ਡਿੱਪਣ। ਤੇ ਤਿੰਨਾਂ ਚੌਂ ਦਿਨਾਂ ਚ ਵਿਚਾਰੇ ਐਨ ਪੀੜੇ ਭੂ ਕਰਦੇ, ਗੰਡੇ ਦੀ ਭੂ ਕਰਕੇ ਆ ਗਿਆ, ਇਕੱਠੇ ਹੋ ਗਏ, ਮਹਾਰਾਜ ਬਖਸ਼ ਦਿਓ। ਕਹਿੰਦੇ ਫੇਰ ਨੀ ਗੁਰੂ ਨਾਨਕ ਦੇ ਘਰ ਦਾ ਅੰਤ ਲਾਉਂਗੇ? ਗੱਜ ਕੇ ਬੋਲੋ, ਇੱਥੇ ਤਾਂ ਸਭ ਕੁਛ ਹੀ ਹੈ, ਪਰ ਅਸੀਂ ਇਹਦੇ ਬਣਦੇ ਨੇ। ਜਦੋਂ ਇਹਦੇ ਬਣਦੇ ਜੇ, ਉਹ ਸਹਾਇਤਾ ਕਰਨ ਲਈ ਬੜੇ ਢੰਗ ਬਣਾ ਲੈਂਦਾ, ਬੜੇ ਸਾਧਨ ਬਣਾ ਲੈਂਦਾ, ਪਰ ਅਸੀਂ ਉਹਦੇ ਬਣ ਜਾਈਏ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਥਨ ਕਰ ਰਹੇ ਹਨ, ਨਿਰਮੋਲਕ ਹੀਰਾ ਮਿਲੇ ਨਾ ਉਪਾਇਆ। ਜਿਹੜਾ ਨਿਰਮੋਲਕ ਹੀਰਾ ਦੁਕਾਨਾਂ ਤੋਂ ਨਹੀਂ ਮਿਲਦਾ, ਬਣ ਜਾਣਾ ਲੀਜਿਆ ਹਾਟ ਵਪਾਰ ਕਰਕੇ ਹੱਟੀਆਂ ਤੋਂ ਨਹੀਂ ਮਿਲਦਾ, ਇਹ ਕਿੱਥੋਂ ਮਿਲਦਾ? ਇਹ ਗੁਰੂ ਤੋਂ ਮਿਲਦਾ, ਇਹ ਸਤਿਗੁਰਾਂ ਤੋਂ ਮਿਲਦਾ, ਇਹ ਆਤਮਾ ਗਿਆਨ ਰੂਪੀ ਹੀਰਾ ਜਿਹੜਾ ਮਿਲੇ ਨਾ ਉਪਾਇਆ, ਉਪਾ ਕਰਨਾ ਨਹੀਂ ਮਿਲਦਾ, ਇਹ ਗੁਰੂ ਦੀ ਬਖਸ਼ਿਸ਼ ਨਾਲ ਮਿਲਦਾ ਆਤਮਾ ਗਿਆਨ, ਜਿਹਦੇ ਤੇ ਮਹਾਰਾਜ ਕਿਰਪਾ ਕਰ ਦੇਣ। ਭਾਈ ਕੁੰਵਰ ਜੀ ਸੱਤਵੇਂ ਪਾਤਸ਼ਾਹ ਦੇ ਸੇਵਕ ਹੋਏ, ਬ੍ਰਹਮ ਗਿਆਨ ਯੋਗੀ ਆਇਆ, ਕਹਿੰਦਾ ਤੂੰ ਮੇਰਾ ਚੇਲਾ ਬਣ ਜਾ, ਮੈਂ ਤੈਨੂੰ ਰਸਾਇਣ ਵਿਦਿਆ ਸਿਖਾਲ ਦਿੰਦਾ, ਤੂੰ ਸੋਨਾ ਬਣਾ ਕੇ ਆਨੰਦ ਲਿਆ ਕਰੀ, ਸੋਹਣੇ ਮੰਦਰ ਬਣਾ ਲਈ, ਭੜਾਰੇ ਕਰੀ, ਦੁਨੀਆਂ ਤੇ ਜਾ ਸੋ। ਬੱਲੇ ਬੱਲੇ ਉਹ ਬਾਵਾ ਜੀ ਬਾਵਾ ਜੀ ਬਾਬਾ ਜੀ ਬਾਬਾ ਜੀ ਹੋ ਪਈ। ਕਹਿੰਦਾ ਇਹ ਚੀਜ਼ ਕਿੱਧਰ ਲਈ ਫਿਰਦਾ, ਚੱਕ ਕੇ ਪਰੇ ਮਾਰੀ ਬੱਟੀ ਜੀ। ਉਹ ਕਹਿੰਦਾ ਮੈਂ ਤਾਂ ਬੜੇ ਕੀਮਤ ਨਾਲ ਰਸਾਇਣ ਪੈਦਾ ਸੀ, ਤੂੰ ਚੱਕ ਕੇ ਪਰੇ ਮਾਰੀ। ਭਾਈ ਸਾਹਿਬ ਨੇ ਕੀਤਾ, ਗੜਿਆਂ ਦਾ ਖੇਤ ਸੀ, ਖੜੇ ਸੀ, ਪੈਰ ਦਾ ਠੁੱਡ ਮਾਰਿਆ, ਉਹ ਜਿਹੜਾ ਗੜਾ ਰੁੜਿਆ ਨਾ, ਜਿਹੜੇ ਜਿਹੜੇ ਗੜੇ ਨਾਲ ਲੱਗ ਜਾਏ, ਸਾਰਾ ਸੋਨਾ ਬਣਦਾ ਜਾਏ, ਸਾਰਾ ਖੇਤ ਹੀ ਸੋਨੇ ਦੇ ਢੇਲਿਆਂ ਨਾਲ ਭਰਿਆ। ਕਹਿੰਦਾ ਇਹ ਕੀ? ਕਹਿੰਦੇ ਹੋਏ ਤਾਂ ਗੁਰੂ ਨਾਨਕ ਦੇ ਘਰ ਦੇ ਕੁੱਤਿਆਂ ਚ ਵੀ ਬਖਸ਼ਾਂ ਹੈਗੀਆਂ, ਮੈਂ ਤਾਂ ਫੇਰ ਦਾਸ ਆ, ਤੂੰ ਤਾਂ ਕਪਾਰ ਦੀ ਬੱਟੀ ਜੇ ਲੈ ਫਿਰਦਾ, ਜਿਹੜਾ ਪਤਾ ਨੀ ਤਾਂਬੇ ਦਾ ਪੈਸਾ ਸੋਨੇ ਦਾ ਬਣਦਾ ਕਿਆ ਹੁੰਦਾ, ਆ ਲੈ ਜਾ ਢੇਲੇ ਚੁੱਕ ਕੇ ਭੁੱਖਿਆ ਕਗਾਲਾ। ਕਹਿੰਦਾ ਕਿੱਥੋਂ ਬਰਕਤ ਲਈ? ਕਹਿੰਦੇ ਗੁਰੂ ਹਰਰਾਜ ਸਾਹਿਬ ਜੀ ਮਹਾਰਾਜ ਦੇ ਦਰਬਾਰ ਚੋਂ, ਪਰ ਅਸੀਂ ਸੱਚੇ ਪਾਤਸ਼ਾਹ ਦਾ ਦਰਬਾਰ ਛੱਡ ਕੇ ਕੋਈ ਅੰਨੇ ਦਾ, ਕੋਈ ਹੰਨੇ ਦਾ, ਕੋਈ ਪਹਾੜਾਂ ਵਾਲੀ ਰੰਨੇ ਦਾ, ਢੋਲ ਟਮਾਕਾ ਸਰਬਤਾ ਤੇ ਹਿਰਬਸ ਬਾਬੇ ਨਾਨਕ ਦੀ, ਤੇ ਅਸੀਂ ਸਵਾਂਗ ਕਿਹੋ ਜਿਹਾ ਧਾਰਦੇ? ਇੱਕ ਸਾਧ ਨੇ ਕੀ ਕੀਤਾ, ਵੀ ਮੈਨੂੰ ਸਾਰੀ ਪੂਜਾ ਕਰਨ, ਸਾਰੀ ਆਟਾ ਪਾਇਆ ਕਰਨ ਝੋਲੀ ਚ, ਸਿਰ ਤੇ ਜਟਾਂ ਰੱਖ ਲਈ, ਗਲ ਚ ਕੈਂਠੀ, ਪੈਰ ਚ ਇੱਕ ਛੱਲਾ ਜਿਹਾ ਪਾ ਲਿਆ, ਕੰਨ ਚ ਮੁੰਦਰਾਂ ਪਾ ਲਈਆਂ। ਉਹ ਜਿਲੇ ਜਾਵੇ ਪੁੱਛੇ ਤੁਸੀਂ ਕਿਹੜੇ ਮਤ ਦੇ ਹੁੰਦੇ ਆ, ਪਤਾ ਹੀ ਨੀ ਲੱਗਦਾ ਤੁਹਾਡਾ ਕਿਹੜਾ ਮਤ ਆ। ਉਹਨੂੰ ਟੋਟਕਾ ਬਣਾ ਲਿਆ, ਇਹੋ ਜਿਹਾ ਲੋਕ ਇਹੋ ਜਿਹਾ ਕੰਮ ਪਖੰਡੀ ਬਹੁਤ ਜਾਣਦੇ ਹੁੰਦੇ, ਇਹ ਜਿਹੜੇ ਪੋਪ ਲੋਕ ਆ, ਪੋਪ ਲੀਲਾ ਖੇਲਣੀ ਬੜੀ ਜਾਣਦੇ। ਕਹਿੰਦਾ ਸਿਰ ਉੱਪਰ ਸ੍ਰੀ ਚੰਦ ਬਰਾਜੇ, ਸਿਰ ਤੇ ਸ੍ਰੀ ਚੰਦ ਜਟਾਂ ਰੱਖੀਆਂ, ਕੰਨੀ ਗੋਰਖ ਲੱਟ ਕੇ, ਕੰਨਾਂ ਚ ਗੋਰਖ, ਕੰਠ ਮੈਂ ਦੱਤਾਤਰੇ ਸੰਨਿਆਸੀਆਂ ਦਾ ਗੁਰੂ, ਤੇ ਪੈਰ ਚ ਛੱਲਾ, ਕਹਿੰਦਾ ਹੇਠ ਮੁਹੰਮਦ ਫਟਕੇ, ਗੱਜ ਕੇ ਬੋਲੋ ਸਤਨਾਮ। ਇਹੋ ਜਿਹਾ ਹੁੰਦੇ ਡਿੰਬੀ ਤੇ ਪਖੰਡੀ ਲੋਕ, ਤੇ ਸਾਡੀਆਂ ਬੀਬੀਆਂ ਭੋਰਾ ਕਸਵਾ ਮਲ ਕੇ ਆ ਜਾਏ, ਪੰਜਾਬ ਤੋਂ ਬਾਬੇ ਆਏ ਆ, ਭਾਵੇਂ ਸਾਰੇ ਲੁੱਟ ਕੇ ਲੈ ਜਾਣ। ਤਾਂ ਪਿੱਛੇ ਹੋਇਆ ਚਾਰਪੁਰ ਆਇਆ ਇਹੋ ਜਿਹਾ ਪਖੰਡੀ, ਕਹਿੰਦਾ ਮੈਨੂੰ ਤੋਲਾ ਤੋਲਾ ਸੋਨਾ ਦਿਓ, ਤੁਹਾਨੂੰ ਪਾਈਆ ਪਾਈਆ ਮਿਲੂ, ਮੇਰੇ ਕੋਲ ਰਸਾਇਣ ਹੈ, ਲੈਣੀਆਂ ਕੱਢ ਕੇ ਸੁੱਖ ਨਾ, ਕੁੜੀਆਂ ਦੀਆਂ ਗਾਂ ਲਾਮਾਂ ਕਰਨੀਆਂ, ਸੋਨਾ ਖੁੱਲਾ ਚਾਹੀਦਾ। ਅੱਜ ਬਾਬਾ ਜੀ ਮਿਲਦੇ ਹਰਨ ਹੋ ਗਏ, ਗੱਜ ਕੇ ਬੋਲੋ ਸਤਨਾਮ, ਜਿਹੜਾ ਕੋਈ ਉਹ ਵੀ ਬਾਹਰ ਬੈਠੀਆਂ। ਆ ਜਿਹੜੇ ਤਾਗੇ ਕਵਿਤਾ ਵਾਲੇ, ਮੰਤਰਾਂ ਜੰਤਰਾਂ ਤੰਤਰਾਂ ਵਾਲੇ ਨਾ, ਮਗਰ ਘੁੰਮਦੀਆਂ ਫਿਰਦੀਆਂ ਨਾ, ਇਹਨਾਂ ਵਿਚਾਰਿਆਂ ਕੋਲ ਕੁਛ ਨਹੀਂ। ਜਿਹੜੇ ਤੁਹਾਨੂੰ ਵਹਿਮ ਪਏ ਹੋਏ ਹੈ ਕਿ ਭੂਤ ਆ, ਪ੍ਰੇਤ ਹੈ, ਤੁਸੀਂ ਲੈ ਆਓ ਜਿੱਡਾ ਮਰਜ਼ੀ ਪ੍ਰੇਤ ਤੇ ਜਪਜੀ ਸਾਹਿਬ ਪੜ੍ਹਨਾ ਸ਼ੁਰੂ ਕਰ ਦਿੰਦੇ, ਲੈ ਸਾ ਨੇੜੇ ਆ ਜਾ, ਜਾਦੂ ਦੀ ਕਲਾਮ ਹੈ ਨੀ ਸਾਡੇ ਕੋਲ। ਪਰ ਵਿਸ਼ਵਾਸ ਨੀ ਮਹਾਰਾਜ, ਸੱਚਾ ਸਤਿਗੁਰ ਛੱਡ ਕੇ ਬੰਦਾ ਹੋਏ ਬੰਦੇ ਦਾ ਬੰਦਾ, ਸੱਚਾ ਸਤਿਗੁਰ ਛੱਡ ਕੇ ਬੰਦਾ ਬੰਦੇ ਦਾ ਗੁਲਾਮ ਬਣ ਰਿਹਾ। ਗੁਰੂ ਦੀ ਓਟ ਲਓ, ਨਾਰਾਇਣ ਨਾਰ ਹਰ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਗਤ ਮੋਹੇ ਤਾਰੇ। ਇਸ ਕਰਕੇ ਆਓ ਭੋਗ ਪਾਈਏ, ਮਹਾਰਾਜ ਕਿਰਪਾ ਕਰਦੇ ਹਨ। ਹਰ ਕਾ ਮੰਦਰ ਤਿਸ ਮੈਨ ਲਾਲ, ਇਹ ਸਰੀਰ ਰੂਪੀ ਮੰਦਰ ਹੈ ਜਿਹਦੀ ਰਚਨਾ ਖੁਦ ਪਰਮੇਸ਼ਰ ਨੇ ਕੀਤੀ ਹੈ, ਉਹ ਇਹਦੇ ਵਿੱਚ ਖੁਦ ਮੌਜੂਦ ਆਤਮਾ ਕਰਕੇ ਰਹਿ ਰਿਹਾ। ਉਹ ਸਾਡਾ ਲਾਲ ਬੜਾ ਪਿਆਰਾ, ਉਹ ਲਾਲ ਹੀਰੇ ਵਾਂਗੂ ਬੇਕੀਮਤਾ, ਅਤੇ ਉਹ ਲੋਕ ਪਰਲੋਕ ਦਾ ਸਾਰੇ ਖੰਡਾਂ ਬ੍ਰਹਿਮੰਡਾਂ ਦਾ ਪ੍ਰਕਾਸ਼ਕ ਹੈ। ਗੁਰ ਖੋਲਿਆ ਪੜਦਾ ਦੇਖ ਭਈ ਨਿਹਾਲ, ਜਿਵੇਂ ਲਾਲ ਦੇ ਉੱਤੇ ਹੀਰੇ ਤੇ ਕੱਪੜਾ ਬਲੇੜ ਦਈਏ ਨਾ, ਹਨੇਰੀ ਰਾਜ ਪ੍ਰਕਾਸ਼ ਨਹੀਂ ਲੂ, ਕਿਉਂਕਿ ਪੜਦਾ ਆ। ਇਸ ਤਰ੍ਹਾਂ ਸਾਡੀ ਆਤਮਾ ਦੇ ਉੱਤੇ ਕੁਝ ਪੜਦੇ ਆ ਗਿਆ ਮਿਆਵੀ, ਪ੍ਰਕਾਸ਼ ਰੂਪ ਹੋਣ ਦੇ ਬਾਵਜੂਦ ਵੀ ਸਾਨੂੰ ਚਾਨਣ ਨਹੀਂ ਦਿੰਦੀ। ਜਿਹਨਾਂ ਨੇ ਸਿਮਰਨ ਕਰਕੇ ਉਹ ਪੜਦਿਆਂ ਦੀ ਮੈਲ ਉਤਾਰ ਦਿੱਤੀ, ਉਹਨਾਂ ਨੂੰ ਆਤਮਾ ਅੰਦਰ ਵੀ ਤੇ ਬਾਹਰ ਵੀ ਪ੍ਰਕਾਸ਼ ਦਿੰਦੀ। ਗਿਆਨੀ ਗੁਰਬਚਨ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ ਚ ਇੱਕ ਅਦਾਸੀ ਸਾਧ ਆਇਆ, ਉਹ ਕਹਿੰਦਾ, ਮਹਾਰਾਜ ਮੈਂ ਹਨੇਰੀ ਰਾਤ ਚ ਆਪਣੇ ਸਰੀਰ ਚੋਂ ਚਾਨਣ ਕੱਢ ਕੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਲੈਂਦਾ। ਸੰਤ ਮਹਾਂਪੁਰਸ਼ ਕਹਿਣ ਲੱਗੇ, ਮਹਾਰਾਜ ਸਾਨੂੰ ਵੀ ਦਿਖਾਓ। ਹਨੇਰੀ ਰਾਜ ਪ੍ਰਕਾਸ਼ ਕੀਤਾ, ਆਪਣੇ ਜੋ ਪ੍ਰਕਾਸ਼ ਕਰਕੇ ਪਾਠ ਕਰਨ ਲੱਗ ਗਿਆ। ਸੰਤ ਮਹਾਂਪੁਰਸ਼ ਮਤ ਦੇਣ ਵਾਸਤੇ ਕਹਿੰਦੇ, ਸੰਤ ਜੀ ਤੁਹਾਡੇ ਤੇ ਮਹਾਰਾਜ ਜੀ ਦੀ ਕਿਰਪਾ ਹੋ ਗਈ ਹੈ, ਪਰ ਕਿਰਪਾ ਨੂੰ ਸੰਭਾਲ ਕੇ ਰੱਖੋ, ਛੱਜ ਚ ਪਾ ਕੇ ਛੱਟਦੇ ਨਾ ਫਿਰੋ, ਜਿਨ ਕਿਰਪਾ ਕੀਤੀ ਕਿਤੇ ਖੋਹ ਨਾ ਲਵੇ। ਇਹ ਬਾਜੀਗਰੀ ਵਿਦਿਆ ਨਹੀਂ ਬਣਾਉਣੀ ਚਾਹੀਦੀ, ਅਜਰ ਵਸਤੂ ਨੂੰ ਜਰ ਲੈਣਾ ਚਾਹੀਦਾ। ਕਹਿੰਦਾ, ਮਹਾਰਾਜ ਤੁਸੀਂ ਬੜੀ ਕਿਰਪਾ ਕੀਤੀ, ਮੈਂ ਨੁਕਤੇ ਤੋਂ ਖੁੰਝਿਆ ਜਾ ਰਿਹਾ ਸੀ, ਹੁਣ ਪਤਾ ਲੱਗਾ ਕਿ ਗੁਰਸਿੱਖ ਸਾਧੂ ਮਹਾਤਮਾ ਕੈਸੇ ਹੁੰਦੇ, ਵਸਤੂ ਨੂੰ ਪਾ ਕੇ ਵੀ ਗੰਭੀਰ ਹੋ ਜਾਂਦੇ। ਸਮੁੰਦਰ ਜਿੰਨੇ ਦਰਿਆ ਪਈ ਜਾਂਦੇ ਗੰਭੀਰ ਹੋ ਜਾਂਦਾ, ਉਛਲਦਾ ਤੇ ਬਰਸਾਤੂ ਨਦੀਆਂ, ਮਾੜਾ ਜਾ ਮੀਂਹ ਪੈ ਜਾਏ ਨਾ, ਬੱਟਾਂ ਤੋਂ ਬਾਹਰ ਹੋ ਕੇ ਲੋਕਾਂ ਦੇ ਘਰੇ ਰੋੜੀ ਜਾਣਗੀ। ਤੇ ਜਿਹੜੇ ਛੋਟੇ ਪਿੱਤੇ ਦੇ ਲੋਕ ਹੁੰਦੇ ਨਾ, ਥੋੜੀ ਜਿਹੀ ਮਾਇਆ ਮਿਲ ਜਾਏ ਕੱਪੜਿਓਂ ਬਾਹਰ, ਥੋੜੀ ਜਿਹੀ ਜਵਾਨੀ ਮਿਲ ਜਾਏ, ਥੋੜਾ ਜਿਹਾ ਰਾਜ ਮਦ ਮਿਲ ਜਾਏ, ਥੋੜਾ ਜਿਹਾ ਜੋਬਨ ਦਾ ਮਦ ਮਿਲ ਜਾਏ, ਤੇ ਟਿਕਣਾ ਬਹੁਤ ਔਖਾ। ਪਰ ਧੰਨ ਬਾਬਾ ਦੀਪ ਸਿੰਘ, ਤੇਰੇ ਵਰਗੀ ਜਵਾਨੀ ਵੀ ਕਿਸੇ ਤੇ ਨਹੀਂ ਆਈ, 18 ਸਿਰ ਦਾ ਖੰਡਾ ਪੜ ਕੇ ਬਹੁੰਦਾ ਰਿਹਾ। ਤੇਰੇ ਵਰਗਾ ਵਿਦਵਾਨ ਵੀ ਕਿਸੇ ਮਾਂ ਨੇ ਨਹੀਂ ਜਮਾਇਆ, ਤੇਰੇ ਵਰਗਾ ਦਾਨੀ ਵੀ ਕੋਈ ਨਹੀਂ, ਤੇਰੇ ਵਰਗਾ ਗਿਆਨੀ ਵੀ ਕੋਈ ਨਹੀਂ, ਤੇਰੇ ਵਰਗਾ ਬਾਲ ਬ੍ਰਹਮਚਾਰੀ ਵੀ ਕੋਈ ਨਹੀਂ ਜੰਮਣਾ। ਜਤੀ ਭੀਸ਼ਮ ਸੰਗ ਹੋਏ, ਤੇਰੇ ਵਰਗਾ ਸੇਵਕ ਵੀ ਕਿਸੇ ਨੇ ਨਹੀਂ ਬਣਨਾ, ਤੇਰੇ ਵਰਗਾ ਸੰਪਰਦਾਇ ਤੇ ਟਕਸਾਲੀ ਮਹਾਂਪੁਰਸ਼ ਵੀ ਕੋਈ ਨਹੀਂ ਬਣਨਾ। ਪਰ ਉਛਲਿਆ ਡੁੱਲਿਆ, 60,000 ਲੜਕੀ ਛਡਾ ਕੇ ਲਿਆਵੇ, ਹੋਈ ਕਿਸੇ ਤੇ ਅੱਖ ਮੈਲੀ, ਇਹ ਜਿੱਤਣ ਘਰੋ ਘਰ ਪਹੁੰਚਾਈਆਂ, ਉਹ ਅਸੀਂ ਔਲਾਦ ਕੀਤੀ ਤੇ ਅੱਜ ਤੁਰੇ ਕਿੱਧਰੇ ਆ। ਸਾਡੇ ਬਜ਼ੁਰਗ ਕਿਹਾ ਸਨ, ਅਸੀਂ ਕਿੱਧਰ ਚਲੇ ਗਏ? ਉਹਨਾਂ ਬਜ਼ੁਰਗਾਂ ਦੀ ਟੇਕ ਸਾਹਮਣੇ ਰੱਖੋ, ਤੁਹਾਡਾ ਜੀਵਨ ਬਾਬਾ ਜੀ ਵਰਗਾ ਬਣ ਜਾਏ। ਅਸੀਂ ਐਕਟਰ ਤੇ ਐਕਟਰਸਾਂ ਦੀ ਟੇਕ ਰੱਖੀ ਹੋਈ ਹੈ, ਫਿਰ ਜਿਹੋ ਜਿਹਾ ਉਹੋ ਜਿਹੀ ਪੋਸ਼ਾਕ, ਉਹੋ ਜਿਹੀ ਖੁਰਾਕ, ਉਹੋ ਜਿਹਾ ਰਹਿਣਾ ਬਹਿਣਾ, ਉਹੋ ਜਿਹੀ ਕਰਮ ਕਿਰਿਆ, ਜਿਹੋ ਜਿਹਾ ਟੈਲੀਵਿਜ਼ਨ ਦੇਖਦੇ, ਉਹੋ ਜਿਹੀਆਂ ਨਕਲਾਂ ਉਤਾਰਦੇ, ਭੰਡ ਤੇ ਨਕਲੀਏ ਬਣ ਗਏ, ਗੁਰਸਿੱਖੀ ਤਿਆਗੀ ਜਾਂਦੇ। ਬਾਣੀ ਵੀ ਛੱਡਤੀ, ਬਾਣਾ ਵੀ ਛੱਡਤਾ, ਨਾਮ ਦਾ ਵੀ ਸਭ ਸੁਰ ਦਾ ਵੀ ਛੱਡਤਾ, ਮਹਾਂਪੁਰਖਾਂ ਦੀ ਸੰਗਤ ਕਰਨੀ ਵੀ ਛੱਡਤੀ। ਆਓ, ਹਾਲੇ ਡੁੱਲੇ ਮੇਰਿਆਂ ਦਾ ਵਿਗੜਿਆ ਨਹੀਂ, ਨੁਕਸਾਨ ਬਹੁਤ ਕਰਵਾ ਚੁੱਕੇ ਹਾਂ ਹਰ ਪੱਖ ਨਾਲ। ਅਸੀਂ ਜੇ ਹਾਲੇ ਵੀ ਘਰ ਆ ਜਾਵਾਂਗੇ ਤੇ ਸ਼ਾਇਦ ਗੁਰੂ ਕਿਰਪਾ ਕਰ ਦੇਵੇ, ਗਾਹਾਂ ਲਈ ਸੰਭਲ ਜਾਈਏ। ਸੱਚੇ ਪਾਤਸ਼ਾਹ ਫਰਮਾ ਰਹੇ, ਗੁਰ ਖੋਲਿਆ ਪੜਦਾ ਦੇਖ ਭਈ ਨਿਹਾਲ। ਜਦੋਂ ਗੁਰੂ ਨੇ ਪੜਦਾ ਖੋਲ ਦਿੱਤਾ, ਆਸਾ ਅੰਦੇਸਾ ਦੋਏ ਪੱਟ ਜੜੇ, ਕੁੰਡਲਨੀ ਖੁੱਲ ਗਈ, ਦਸਮ ਦੁਆਰ ਵਿੱਚ ਚਲੇ ਗਏ। ਫਿਰ ਕਿਆ ਹੋਇਆ, ਜਦੋਂ ਵਾਹਿਗੁਰੂ ਨੂੰ ਸਾਖਿਆ ਦੇਖ ਲਿਆ, ਕਰੋੜਾਂ ਸੂਰਜਾਂ ਦਾ ਪ੍ਰਕਾਸ਼ਮਈ ਪਰਮੇਸ਼ਰ ਹੈ, ਨਿਹਾਲ ਦੁੱਖਾਂ ਤੋਂ ਰਹਿਤ ਹੋ ਗਏ। ਜਿਨ ਚਾਖਿਆ ਤਿਸ ਆਇਆ ਸਾਧ, ਜਿਹਨਾਂ ਨਾ ਨਾਮ ਰੂਪੀ ਅੰਮ੍ਰਿਤ ਦਾ ਸਵਾਦ ਚੱਖਿਆ, ਉਹਨਾਂ ਨੂੰ ਇਹੋ ਜਿਹਾ ਸਵਾਦ ਆਇਆ ਜਿਵੇਂ ਗੁੰਗਾ ਸ਼ੱਕਰ ਖਾ ਕੇ ਸਵਾਦ ਦਾ ਅਨੁਭਵ ਕਰਦਾ, ਦੱਸਦਾ ਨਹੀਂ, ਦੱਸਣ ਜੋਗਾ ਹੀ ਨਹੀਂ। ਕਹੋ ਵੀਰ ਗੁੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ, ਤੇ ਜਾਂ ਇਹਨਾਂ ਦੇ ਪੱਲੇ ਕੁਝ ਨਹੀਂ, ਇਹ ਟਾਰਾ ਮਾਰਦੇ ਫਿਰਦੇ। ਜੋ ਗੁੰਗਾ ਮਨ ਮੈਂ ਬਿਸਮਾਦ, ਜਿਵੇਂ ਗੁੰਗਾ ਮਨ ਚ ਚੱਜ ਤਾਂ ਹੁੰਦਾ, ਬੜਾ ਆਨੰਦ ਹੈ, ਇਸ ਤਰ੍ਹਾਂ ਮਹਾਂਪੁਰਸ਼ ਉਸ ਆਨੰਦ ਨੂੰ ਪਾ ਕੇ ਆਨੰਦੀ ਹੋ ਜਾਂਦੇ, ਤਸਿਆ ਲੇਸ਼ ਮਾਤਰਨ ਸਰਬੰਗ ਆਨੰਦੀ ਭਵੰਤੀ, ਉਸ ਆਤਮਾ ਦੀ ਲੇਸ਼ ਮਾਤਰ ਸੱਤਾ ਨੂੰ ਪਾ ਕੇ ਸਾਰੇ ਆਨੰਦ ਨੂੰ ਪ੍ਰਾਪਤ ਕਰ ਰਹੇ ਹਨ। ਇਸ ਲਈ ਤੁਸੀਂ ਵੀ ਉਸ ਆਤਮਾ ਨੂੰ ਪ੍ਰਾਪਤ ਕਰਨ ਵਾਸਤੇ ਯਤਨਸ਼ੀਲ ਹੋਵੋ ਔਰ ਉਸਨੂੰ ਸਾਕਸ਼ਾਤ ਕਰੋ। ਸਦਾ ਆਨੰਦ ਵਿੱਚ ਖੇਲੋਗੇ, ਕਦੀ ਸ਼ੋਕ ਨਹੀਂ ਆਵੇਗਾ, ਕਦੀ ਹਰਖ ਨਹੀਂ, ਦਬੰਦਾਵਾਦ ਰਹਿਤ ਹੋ ਜਾਏਗਾ, ਆਨੰਦ ਵਿੱਚ ਅਵਸਥਾ ਹੋ ਜਾਵੇਗੀ। ਆਨੰਦ ਰੂਪ ਸਭ ਨਦਰੀ ਆਇਆ, ਉਹ ਜਿਹੜਾ ਆਨੰਦ ਰੂਪੀ ਵਾਹਿਗੁਰੂ ਜਿਲੇ ਉਹਦੀ ਨਦਰ ਮਿਹਰ ਦੀ ਹੋ ਗਈ, ਨਦਰੀ ਆਇਆ, ਨੇਤਰਾਂ ਨਾਲ ਦੇਖ ਲਿਆ, ਜਿੱਧਰ ਦੇਖਦੇ ਆਨੰਦੋ ਹੀ ਆਨੰਦ ਆ, ਅਨਹਦੋ ਰੁਣ ਝੁਣ ਘਰ ਆਰਾਮ, ਐਸੀ ਅਵਸਥਾ ਪ੍ਰਾਪਤ ਹੋਈ, ਬਿਜਲੀ ਚਮਕੈ ਹੋਏ ਆਨੰਦ, ਜੇ ਪੌੜਾ ਸ੍ਰੀ ਕਮਲਾਕੰਤ, ਐਸੀ ਅਵਸਥਾ ਪ੍ਰਾਪਤ ਹੋ ਜਾਂਦੀ। ਆਖਰੀ ਬੇਨਤੀ ਹੈ, ਜਨ ਨਾਨਕ ਹਰ ਗੁਣੇ ਆਖ ਸਮਾਇਆ, ਉਹ ਜਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਦਾਸ ਬਣ ਗਏ, ਉਹਨਾਂ ਦੇ ਹਰੀ ਦੇ ਗੁਣਾਂ ਨੂੰ ਗਾਇਆ, ਉਹਨਾਂ ਨੇ ਵਾਹਿਗੁਰੂ ਦਾ ਜਸ ਅਖਿਆਣਾ ਪ੍ਰਸੰਗਾਂ ਦੁਆਰਾ ਕਹਿ ਕੇ ਕਥਨ ਕੀਤਾ ਅਤੇ ਉਹਨਾਂ ਉਪਦੇਸ਼ਾਂ ਨੂੰ ਗ੍ਰਹਿਣ ਕਰਕੇ ਸ਼ਬਦ ਸੁਰ ਦਾ ਅਭਿਆਸ ਕਰਕੇ ਆਤਮਾ ਨੂੰ ਸਾਖਿਆਤ ਕਰਕੇ ਅਭੀਰਤਾ ਅਦਵੈਤਾ ਦਾ ਆਨੰਦ ਲੈ ਕੇ ਵਾਹਿਗੁਰੂ ਵਿੱਚ ਇਉਂ ਸਮਾਇਆ ਜਿਉਂ ਸਲਲ ਹੈ ਸਲਲ ਸਮਾਇਆ। ਸੂਰਜ ਕਿਰਨ ਮਿਲਿਆ ਜਲ ਕਾ ਜਲ ਹੁਆ ਰਾਮ, ਜੋਤੀ ਜੋਤਰ ਲਈ ਸੰਪੂਰਨ ਥੀਆ ਰਾਮ। ਜਦੋਂ ਬੰਦਾ ਮਰ ਜਾਂਦਾ ਅਸੀਂ ਉਦੋਂ ਪੜ੍ਹਦੇ ਹਾਂ, ਪਰ ਬ੍ਰਹਮ ਗਿਆਨੀ ਦੀ ਅਵਸਥਾ ਜਦੋਂ ਉਹਦੇ ਵਿੱਚ ਅਭੇਦ ਹੋ ਜਾਂਦਾ। ਗੱਜ ਕੇ ਬੋਲੋ ਸਤਨਾਮ। ਇਹ ਸਾਧ ਸੰਗਤ ਜੀ, ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਪਰਮ ਪਵਿੱਤਰ ਬਾਣੀ ਦੇ ਉਪਦੇਸ਼ ਹਨ। ਜਿਹੜੇ ਮਾਈ ਭਾਈ ਇਹਨਾਂ ਉਪਦੇਸ਼ਾਂ ਨੂੰ ਗ੍ਰਹਿਣ ਕਰਨਗੇ, ਉਹਨਾਂ ਸਾਰਿਆਂ ਨੂੰ ਸੁੱਖ ਮਿਲੂ, ਕੋਈ ਦੁਖੀ ਨਹੀਂ ਰਹੇਗਾ। ਇਹ ਇਸ ਕਥਾ ਦਾ ਮਹਾਤਮ ਹੈ, ਪਰ ਸ਼ਰਤ ਇਹ ਹੈ ਜੇ ਇਹਨਾਂ ਨੂੰ ਮੰਨੋਗੇ। ਜਿਹੜੀਆਂ ਚੀਜ਼ਾਂ ਛੱਡਣ ਵਾਲੀਆਂ ਕਈਆਂ ਛੱਡ ਦਿਓਗੇ, ਗ੍ਰਹਿਣ ਕਰਨ ਵਾਲੀਆਂ ਜਿਹੜੀਆਂ ਗ੍ਰਹਿਣ ਕਰ ਲਓਗੇ। ਮੈਂ ਗਰੰਟੀ ਔਰ ਦਾਅਵੇ ਨਾਲ ਗੁਰੂ ਨਾਨਕ ਸਾਹਿਬ ਦੇ ਬਲ ਨਾਲ ਗੱਲ ਕਰਦਾ ਕਿ ਮਹਾਰਾਜ ਦੀ ਬਾਣੀ ਤੇ ਸਾਨੂੰ ਇੰਨਾ ਭਰੋਸਾ ਕਿ ਤੁਹਾਨੂੰ ਕੋਈ ਕਲੇਸ਼ ਨਹੀਂ ਰਹੇਗਾ। ਕੱਲ ਕਲੇਸ਼ ਮਿਟਿਆ ਹਰ ਨਾਲੇ ਦੂਰ ਹੋ ਜਾਣਗੇ, ਪਰ ਜੇ ਭਰੋਸਾ ਧਾਰੋਗੇ ਸੱਚੇ ਪਾਤਸ਼ਾਹ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਔਰ ਬਾਬਾ ਕਰਮ ਸਿੰਘ ਲੋਕ ਪ੍ਰਲੋਕ ਤੁਹਾਡੇ ਸਹਾਇਕ ਹੋਣਗੇ, ਤੁਹਾਡੇ ਘਰਾਂ ਦੇ ਹਰ ਪ੍ਰਕਾਰ ਦੇ ਕਲੇਸ਼ ਕੱਟੇ ਜਾਣਗੇ। ਜੇ ਬਾਣੀ ਦੀ ਵਿਆਖਿਆ ਨੂੰ ਗ੍ਰਹਿਣ ਕਰੋਗੇ, ਮੰਤਰੀਆਂ ਤੰਤਰੀਆਂ ਮਗਰ ਤਾਗੇ ਤਵੀਤਾਂ ਵਾਲਿਆਂ ਮਗਰ ਨਹੀਂ ਘੁੰਮੋਗੇ, ਇੱਕ ਦਾ ਲੜ ਫੜ ਲਓਗੇ। ਜਿਹੜਾ ਇੱਕ ਨੂੰ ਛੱਡ ਕੇ ਘੁੰਮਦਾ ਨਾ, ਮਹਾਰਾਜ ਕਹਿੰਦੇ ਏਕ ਛੋੜ ਦੂਜੇ ਲੱਗੇ ਡੁੱਬੇ ਤੇ ਬਣ ਜਾ ਰਿਹਾ। ਇੰਨੀਆਂ ਬੇਨਤੀਆਂ ਕਰਦੇ ਹੋਏ ਆਪ ਸਮੂਹ ਸੰਗਤਾਂ ਪ੍ਰਬੰਧਕਾਂ ਦੇ ਬਹੁਤ ਬਹੁਤ ਧੰਨਵਾਦੀ ਔਰ ਖਿਮਾ ਦੇ ਜਾਚਕ ਹਾਂ। ਸੋ ਕੱਲ ਔਰ ਪਰਸੋਂ ਸੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂ ਨਾਲ ਸੰਬੰਧਿਤ ਜੋ ਗੁਰੂ ਘਰ ਹਨ ਉੱਥੇ ਵਿਆਖਿਆ ਇਸੇ ਸਮੇਂ ਹੋਇਆ ਕਰੇਗੀ। ਸਾਰੀਆਂ ਸੰਗਤਾਂ ਨੇ ਭਾਈ ਗਜੂ ਵੱਜ ਕੇ ਹੁਮ ਹੁਮ ਆ ਕੇ ਆਉਣ ਦੀ ਕਿਰਪਾਲਤਾ ਕਰਨੀ। ਕੱਲ੍ਹ ਸਾਡੇ ਸਿੰਘ ਕਹਿ ਰਿਹਾ ਸੀ ਕਿ ਮਹਾਰਾਜ ਸੰਗਤ ਘੱਟ ਆਉਂਦੀ ਹੈ, ਮੈਂ ਕਿਹਾ ਠੰਡ ਆ ਨਾ, ਬਰਫ਼ ਪਈ ਹੋਈ, ਜਿਹੜੇ ਪੈਦਲ ਆਉਣ ਵਾਲੇ ਬਜ਼ੁਰਗ ਉਹਨਾਂ ਨੂੰ ਜ਼ਰਾ ਅਤੇ ਦੂਜਾ ਸ਼ਾਇਦ ਬਈ ਠੰਡ ਦਾ ਅਸਰ ਦੂਜੀਆਂ ਤੀਜੀਆਂ ਕਾਰਾਂ ਭਾਵੇਂ ਹੀਟ ਅਸਰ ਹੋਇਆ ਹੋਵੇ, ਪਰ ਨਹੀਂ, ਗੱਜ ਵੱਜ ਕੇ ਆਇਆ ਕਰੋ। ਇਹ ਸੁਭਾਗਾ ਸੁਣੋ, ਤੁਸੀਂ ਲੈਕਚਰ ਬਹੁਤ ਸੁਣੋਗੇ, ਪ੍ਰਚਾਰ ਸੁਣੋਗੇ, ਪਰ ਨਰੋਲ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਕਥਾ ਨਾ, ਇਹ ਮੇਰੀ ਵਿਸ਼ੇਸ਼ਤਾ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਸ਼ੇਸ਼ਤਾ, ਇਹ ਭਾਗਾ ਨਾਲ ਮਿਲਦੀ ਹੈ। ਗੱਜ ਕੇ ਬੋਲੋ। ਸੋ ਇਸ ਕਰਕੇ ਹੁਮਾ ਮਾ ਕੇ ਆਇਆ ਕਰੋ, ਇਹ ਗੱਲਾਂ ਕਿਤੇ ਮਨ ਚ ਬਸਾ ਲਓਗੇ ਤੇ ਤੁਸੀਂ ਚੇਤੇ ਕਰਿਆ ਕਰੋਗੇ ਕਿ ਸੰਤ ਜੀ 10 ਸਾਲ ਪਹਿਲਾਂ ਆ ਜਾਂਦਾ ਤੇ ਫਿਰ ਆਹ ਦਿਨ ਨਾ ਦੇਖਦੇ ਜਿਹੜੇ ਦੇਖਣੇ ਪੈ ਰਹੇ। ਜਦੋਂ ਬੰਦੇ ਦਾ ਜੀਵਨ ਸੁਧਰਦਾ ਨਾ, ਉਹਨੂੰ ਫਿਰ ਪਤਾ ਲੱਗਦਾ ਹੁੰਦਾ ਕਿ ਬੁਰਾਈ ਦੇ ਜੀਵਨ ਚ ਮੈਂ ਕੀ ਗੁਆਇਆ ਤੇ ਚੰਗਾ ਜੀਵਨ ਧਾਰਨਾ ਕੀ ਖਟਿਆ। ਪਹਿਲਾਂ ਨੀ ਸਮਝ ਆਉਂਦੀ ਹੁੰਦੀ। ਇਸ ਕਰਕੇ ਗੱਜ ਵੱਜ ਕੇ ਆਇਆ ਕਰੋ, ਸਤਸੰਗ ਵਿੱਚ ਬਹਿ ਕੇ ਵਿਚਾਰ ਲੈ ਕੇ ਆਪਣਾ ਲੋਕ ਪ੍ਰਲੋਕ ਸਵਾਰ ਲਓ, ਫਿਰ ਦਰਗਾਹ ਕਹਿ ਨਾ ਕੋ ਦੀ ਅਵਸਥਾ ਪ੍ਰਾਪਤ ਹੋ ਜਾਵੇਗੀ। ਭੁੱਲ ਚੁੱਕ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭੈ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸਿੱਧੀ, ਮਨ ਭਈਆ ਵਧਾਈਆ। ਰਾਗਰਤਨ ਪਰਵਾਰ ਪਰਿਆ ਸਬਦ ਦਾ ਹੁਣਿਆਈਆ ਸਬਦ ਕੰਗਾ ਵਾਰੀ ਤੇਰਾ ਨੰਦਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰਨਾਲੋ ਤੂੰ ਮਨ ਮੇਰੇ ਦੁੱਖ ਸਭ ਸਾਰਣਾ ਅੰਗੀਕਾਰ ਕਰੇ ਤੇਰਾ ਕਰ ਸਭ ਸਵਾਰਣਾ ਸਭਨਾ ਗੱਲਾਂ ਸਮਰਾਟ ਸੁਆਮੀ ਸੋ ਕੇ ਮਨੋ ਦਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਦੇਹ ਦੇ ਸੋ ਪਾਵੇ ਸਦਾ ਸਭ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸਭ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਸਾਰ ਸਾਂ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈਆ ਸਦਾ ਪ੍ਰਵਾਨ ਕੀਤਾ ਗੁਰ ਬਿਟਾ ਜਿਹਦੀ ਆਏ ਵਡਿਆਈਆ ਕਹਿ ਨਾਨਕ ਸੁਣੋ ਸੰਤ ਸਭ ਕਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਤਿਤ ਘਰ ਸੁਭਾਗ ਹੈ ਘਰ ਸੁਭਾਗੇ ਸਬਦ ਵਾਜੇ ਕਲਾ ਜਿਕਰ ਤਾਰੀਆ ਪੰਚ ਦੂਤ ਵਸ ਕੀਤੇ ਕਾਲ ਕੰਡਕ ਮਾਰਿਆ ਤੁਰ ਕਰਮ ਪਾਇਆ ਸੁਜਨ ਕੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੂਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਆਇਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਆਨੰਦ ਸੂਰੇ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਆਇਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਸੂਰੇ ਵਾਹਿਗੁਰੂ ਮੁਖ ਮਾਹੇ ਆਚਾਰੀ ਦੁਇ ਕਾ ਜੋਰ ਕਰਾਂ ਚਰਣਾ ਪਰ ਜਾਂ ਸਦਾ ਗੁਰ ਕੋ ਬਲਿਹਾਰੀ ਕੌਣ ਸੁਣੈ ਉਪਮਾ ਗੁਰ ਕੀ ਗੁਰਮੂਰ ਧਿਆਨ ਹਿਰਦੈ ਮਹਿ ਤਾਰੀ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਣ ਗਹੀ ਦਰਬਾਰੀ ਡੰਡੋਤ ਬੰਦਨ ਅਨੰਤ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਪੇਸ਼ਿਆ ਨਾਨਕ ਮਨ ਪਰਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਵਛਲ ਕਰਣਾ ਨਿਧਾਨ ਦੀਨਾ ਬੰਧੂ ਪਤ ਪਾਵਨ ਜਗਤ ਗੁਰੂ ਨਿਰੰਕਾਰੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ਼ਬਦ ਸਰੂਪ ਗਿਆਨ ਸਰੂਪ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਰਮ ਪਵਿੱਤਰ ਚਰਨ ਸ਼ਰਨ ਵਿੱਚ ਆਪ ਸਾਰੇ ਹਾਜ਼ਰ ਹੋ ਕੇ ਹਮੇਸ਼ਾ ਜਿਸ ਤਰ੍ਹਾਂ ਗੁਰੂ ਕੇ ਦਰਬਾਰ ਵਿੱਚ ਦੀਵਾਨ ਦੀ ਹਾਜ਼ਰੀ ਭਰ ਕੇ ਸਮਾਂ ਸਫਲ ਕਰਦੇ ਹੋ ਇਸ ਦਿਨ ਵੀ ਆਪ ਸਾਰਿਆਂ ਨੇ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀਆਂ ਭਰੀਆਂ ਹਨ ਸੋ ਕਈ ਵਾਰੀ ਦਿਨ ਤੇ ਭਾਵੇਂ ਉਹ ਹੀ ਹੁੰਦੇ ਹਨ ਜਦੋਂ ਕੋਈ ਵਿਸ਼ੇਸ਼ ਸਮਾਗਮ ਕੀਤਾ ਜਾਵੇ ਤੇ ਸੰਗਤਾਂ ਵਿੱਚ ਪ੍ਰਬੰਧਕਾਂ ਵਿੱਚ ਇੱਕ ਐਸਾ ਉਤਸ਼ਾਹ ਪਾਇਆ ਜਾਂਦਾ ਹੈ ਜਿਸ ਨਾਲ ਬੰਦੇ ਦੀ ਜਾਗੀ ਹੋਈ ਸੁਰਤੀ ਪ੍ਰਭੂ ਨਾਲ ਜੁੜ ਕੇ ਅਲੌਕਿਕ ਅਨੁਭਵ ਨੂੰ ਪ੍ਰਾਪਤ ਕਰਦੀ ਹੈ ਔਰ ਜਿਹੜੀਆਂ ਅਵਿਦਿਆ ਨਾਲ ਸੁੱਤੀਆਂ ਹੋਈਆਂ ਬਿਰਤੀਆਂ ਹਨ ਉਹ ਪ੍ਰਭੂ ਪਿਆਰ ਵਿੱਚ ਜਾਗਰਤ ਹੋ ਉੱਠਦੀਆਂ ਇਸ ਕਰਕੇ ਘਰਾਂ ਵਿੱਚ ਔਰ ਸਥਾਨਾਂ ਤੇ ਦੇਸਾਂ ਵਿੱਚ ਕਈ ਵਾਰੀ ਉਤਸਵ ਮਨਾਏ ਜਾਂਦੇ ਹਨ। ਉਤਸਵ ਦਾ ਆਖਰੀ ਅਰਥ ਹੀ ਉਤਸ਼ਾਹ ਹੈ। ਇਨਸਾਨ ਨੂੰ ਉਤਸ਼ਾਹ ਮਿਲਦਾ ਰਹੇ ਤੇ ਮਨ ਦੀ ਅਵਸਥਾ ਚੜ੍ਹਦੀ ਕਲਾ ਵਿੱਚ ਰਹਿੰਦੀ। ਜਿਹਦਾ ਉਤਸ਼ਾਹ ਟੁੱਟ ਜਾਏ ਉਹ ਹਾਰ ਮੰਨ ਕੇ ਬਹਿ ਜਾਂਦਾ। ਜੇ ਉਤਸ਼ਾਹ ਬਣਿਆ ਰਹੇ ਹਾਰੇ ਹੋਏ ਮਨੁੱਖ ਦੁਬਾਰਾ ਉਦਮੀ ਹੋ ਕੇ ਕਈ ਵਾਰੀ ਵੱਡੇ ਵੱਡੇ ਕਾਰਜਾਂ ਵਿੱਚ ਜਿੱਤ ਪ੍ਰਾਪਤ ਕਰ ਲੈਂਦੇ ਹਨ। ਇਸ ਕਰਕੇ ਗੁਰੂ ਘਰ ਦੇ ਅੰਦਰ ਸਭ ਨੂੰ ਵੱਡਾ ਉਤਸ਼ਾਹ ਦੇਣ ਦਾ ਸਾਧਨ ਗੁਰੂ ਕੇ ਦਰਬਾਰ ਦੀ ਸੇਵਾ ਹੈ, ਸਤਸੰਗ ਹੈ, ਸਿਮਰਨ ਹੈ, ਦਾਨ ਵਿਰਤੀ ਹੈ, ਪਰਪਾਰ ਵਿਰਤੀ ਹੈ, ਕੁਰਬਾਨੀ ਵਾਲਾ ਮਾਰਗ ਹੈ। ਇਹ ਸਭ ਚੀਜ਼ਾਂ ਮਨ ਵਿੱਚ ਉਤਸ਼ਾਹ ਪੈਦਾ ਕਰਦੀਆਂ। ਜਿਹੜਾ ਰੋਜ਼ਾਨਾ ਸਤਸੰਗ ਕਰਦੇ ਹਾਂ ਇਹਦਾ ਮਤਲਬ ਵੀ ਇਹ ਹੀ ਹੈ ਕਿ ਸਾਡੇ ਮਨ ਵਿੱਚ ਅਵੇਸਲਾ ਆ ਕੇ ਢਿੱਲ ਮੱਠ ਨਾ ਹੋ ਜਾਏ। ਮਨ ਦੀ ਅਵਸਥਾ ਗੁਰੂ ਸਾਹਿਬ ਤੋਂ ਰੋਜ਼ ਪ੍ਰੇਰਨਾ ਲੈ ਕੇ ਚੜ੍ਹਦੀ ਕਲਾ ਵਿੱਚ ਰਹੇ ਅਤੇ ਜਦੋਂ ਅਸੀਂ ਫਤਿਹ ਵੀ ਬੋਲਦੇ ਹਾਂ, ਜੈਕਾਰਾ ਛੱਡਦੇ ਹਾਂ, ਇਸ ਦਾ ਪ੍ਰਯੋਜਨ ਵੀ ਚੜ੍ਹਦੀ ਕਲਾ ਹੀ ਹੈ। ਜਦੋਂ ਸਰਬੱਤ ਦਾ ਭਲਾ ਮੰਨਦੇ ਹਾਂ ਇਹ ਵੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਸੋ ਅੱਜ ਆਪ ਸਾਰਿਆਂ ਵਿੱਚ ਬੜਾ ਅਲੌਕਿਕ ਉਤਸ਼ਾਹ ਹੈ। ਘਰ ਵਿੱਚ ਵੀ ਕੋਈ ਸੁੰਦਰ ਵਸਤੂ ਤਿਆਰ ਹੋਵੇ ਮਨ ਨੂੰ ਬੜੀ ਖੁਸ਼ੀ ਹੁੰਦੀ ਹੈ। ਕੋਈ ਨਵੀਂ ਵਸਤੂ, ਨਵਾਂ ਘਰ, ਨਵੀਂ ਕਾਰ, ਕੋਠੀ ਖਰੀਦੀ ਜਾਏ ਬੜੀ ਮਨ ਵਿੱਚ ਖੁਸ਼ੀ ਹੁੰਦੀ ਹੈ। ਘਰ ਵਿੱਚ ਕੋਈ ਵਿਆਹ, ਸ਼ਾਦੀ ਔਰ ਅਖੰਡ ਪਾਠ ਸਾਹਿਬ ਜਾਂ ਕੋਈ ਹੋਰ ਖੁਸ਼ੀ ਦਾ ਸਮਾਗਮ ਹੋਵੇ, ਬੱਚੇ ਦਾ ਜਨਮ ਆਦਿ, ਬੜਾ ਉਤਸ਼ਾਹ ਪਾਇਆ ਜਾਂਦਾ। ਇਸੇ ਤਰ੍ਹਾਂ ਕੁਝ ਲੌਕਿਕ, ਕੁਝ ਵੈਦਿਕ ਤਿਉਹਾਰ ਆਉਂਦੇ ਉਦੋਂ ਵੀ ਸੰਗਤਾਂ ਵਿੱਚ ਬੜਾ ਉਤਸ਼ਾਹ ਹੁੰਦਾ। ਸੋ ਸਮਾਜਿਕ ਤੌਰ 'ਤੇ, ਰਾਜਨੀਤਿਕ ਤੌਰ 'ਤੇ ਵੀ ਕਈ ਐਸੇ ਸਮਾਗਮ ਹਨ, ਇਸੇ ਤਰ੍ਹਾਂ ਧਾਰਮਿਕ ਤੌਰ 'ਤੇ ਵੀ ਗੁਰਪੁਰਬ ਮਨਾਉਣੇ ਔਰ ਗੁਰੂ ਘਰ ਨਏ ਤਿਆਰ ਕਰਨੇ ਔਰ ਗੁਰੂ ਮਹਾਰਾਜ ਦੇ ਪ੍ਰਕਾਸ਼ ਵਾਸਤੇ ਸੁੰਦਰ ਅਸਥਾਨ ਸਜਾ ਕੇ ਪਾਲਕੀ ਮੰਜੀ ਸਾਹਿਬ ਮਹਾਰਾਜ ਜੀ ਦਾ ਸੋਹਣਾ ਸੁੰਦਰ ਮਾਲੇ ਸਜਾ ਕੇ ਪ੍ਰਕਾਸ਼ ਕਰਨਾ ਔਰ ਅਖੰਡ ਪਾਠ ਸਾਹਿਬ ਕਰਕੇ ਆਰਤੀ ਦੁਆਰਾ ਪੂਜਨ ਕਰਦਿਆਂ ਹੋਇਆਂ ਅਰਦਾਸ ਕਰਕੇ ਮਹਾਰਾਜ ਜੀ ਦਾ ਮੁੱਖ ਵਾਪ ਲੈਣਾ, ਇਹ ਸਾਰੇ ਬਚਨ ਉਤਸ਼ਾਹ ਦਾ ਕਾਰਨ ਹਨ। ਸੋ ਅੱਜ ਵੀ ਗੁਰੂ ਸਾਹਿਬ ਨੇ ਆਪ ਸਾਰਿਆਂ ਨੂੰ ਸਮਤ ਬਖਸ਼ੀ ਹੈ, ਕਿਉਂਕਿ ਮਾਇਆ ਜਿਹੜੀ ਹੈ ਇਸ ਦੇ ਅਸੀਂ ਇਕੱਲੇ ਹਿੱਸੇਦਾਰ ਨਹੀਂ ਹਾਂ। ਇਸ ਧੰਨ ਕੇ ਭਾਗੀ ਚਾਰ ਹੈ, ਧਰਮ, ਚੋਰ, ਨਿਰਪ ਆਦਿ। ਕੋ ਪੈ ਤਾਪੈ ਪਾਸ ਪੈ ਕਰੈ ਜੇਸ਼ ਹੈ ਤਿਆਗ। ਚਾਰ ਭਾਗੀ ਮੰਨੇ ਧਰਮ ਦਾ ਵੀ ਹਿੱਸਾ ਹੈ ਮਾਇਆ ਵਿੱਚ, ਜਿਹੜੀ ਤੁਸੀਂ ਮਾਇਆ ਕਮਾਉਣੇ ਇਹ ਤੁਹਾਡੀ ਨਹੀਂ, ਇਹਦੇ ਚ ਧਰਮ ਦਾ ਵੀ ਹਿੱਸਾ ਹੈ। ਜੇ ਧਰਮ ਦਾ ਹਿੱਸਾ ਨਹੀਂ ਕੱਢੋਗੇ ਇਹ ਮਾਇਆ ਕੁਕਰਮਾਂ ਵੱਲ ਅਵਸ਼ ਜਾਏਗੀ। ਦੂਸਰੇ ਨੰਬਰ ਤੇ ਚੋਰ, ਚੋਰ ਵੀ ਇਸ ਨੂੰ ਲੈ ਜਾਂਦੇ। ਤੀਸਰੇ ਨੰਬਰ ਤੇ ਰਾਜਾ, ਉਹ ਵੀ ਟੈਕਸ, ਦੰਡ ਆਦਿਕ ਲਾਉਂਦਾ। ਚੌਥੇ ਨੰਬਰ ਤੇ ਜੇ ਧਰਮ ਵਾਲੇ ਪਾਸੇ ਨਹੀਂ ਤੁਰਦੇ ਕਈ ਵਾਰੀ ਅੱਗ ਲੱਗ ਕੇ ਤਬਾਹੀ ਹੋ ਜਾਂਦੀ ਹੈ। ਹਿੱਸਾ ਜਾਣਾ ਹੀ ਜਾਣਾ। ਵੈਸੇ ਮਹਾਤਮਾ ਨੇ ਚਾਰ ਦੰਡ ਮੰਨੇ ਹਨ, ਰਿਸ਼ ਦੰਡ, ਦੇਵ ਦੰਡ, ਪਿੱਤਰ ਦੰਡ, ਰਾਜ ਦੰਡ। ਰਿਸ਼ੀਆਂ ਦਾ ਦੰਡ ਪਰਮੇਸ਼ਰ ਸੰਬੰਧੀ ਜੋ ਗੁਰੂ ਦਰਬਾਰ ਦਾ ਦਸਵੰਧ ਕੱਢਣਾ, बाबे के बावर के दू, आप करे परमेश्वर को, जो बाबे के दामन दह, तिन ते गह बावर के ल। बाबे दा और बावर दा दो घर है। बाबे दा घर तो यह है जिथे तुसीं बैठे हो, बावर दा है दुनिया दे राजे दा, यह मुंड तो ही चलिया आया। जड़े बाबे दे दान नहीं दिंदे, फिर बावर दे तां खो के धक्को जोरी ना लै जांदे। गज के बोलो, इत्थे जे कोई प्रेम ना भी भले पासे दान करन लई कहे, कहिंदे भाई जी लालची होवे ते राजा जदों छापा मारदा कई वीर सब कुछ हूंज के लै जांदा, जां कोई हुकूमत हमला करके सब कुछ लुट पुट के अजाड़ा कर दिंदी। किन्ना चिर तुहानू मुसलमाना ने लुटिया, उन्हां दी हुकूमत सी, किन्ना चिर गोरियां दी हुकूमत रही। कोई जोर चलदा है, उदों इहो जिहा कहाण बन गया सी, खाना पीना लाहे दा ते बाकी नादर शाहे दा। जिहड़ा खा पी लो उही लाहा ने नादर शाह जां अहमद शाह ने लुट के तां लै जाणा। फिर ਸਾਧ ਸੰਗਤ ਜੀ ਧਰਮ ਚੋਰ ਨਿਰਪ ਆਗ ਤੇ ਦੱਸਿਆ ਰਿਛ ਡੰਡ, ਦੇਵ ਡੰਡ, ਜਿਹੜੇ ਰਿਸ਼ੀਆਂ ਦਾ ਡੰਡ ਨਹੀਂ ਕੱਢਦੇ, ਧਰਮ ਅਰਥ ਖਰਚ ਨਹੀਂ ਕਰਦੇ, ਦੇਵਤਿਆਂ ਦਾ ਵੀ ਡੰਡ ਹੈ। ਦੇਵਤਿਆਂ ਦਾ ਡੰਡ ਕੀ ਹੈ? ਹਨੇਰੀ ਨਾਲ, ਗੜਿਆਂ ਨਾਲ, ਹੜਾਂ ਨਾਲ, ਅੱਗ ਨਾਲ ਤਬਾਹੀ ਹੋ ਜਾਣ, ਬਹੁਤੀ ਵਰਖਾ ਨਾਲ। ਇਸ ਤਰ੍ਹਾਂ ਸੱਤ ਈਤਾਂ ਮੰਨੀਆਂ, ਕੁੰਗੀ ਪੈ ਜਾਣੀ ਫਸਲ ਨੂੰ, ਚਾਂਦਨੀ ਦੀ ਲਿਸ਼ਕੋਰ ਨਾ ਮਾਰ ਜਾਣਾ, ਕੀੜਾ ਪੈ ਜਾਣਾ, ਚੂਹਾ ਵੱਧ ਜਾਣਾ, ਇਸ ਤਰ੍ਹਾਂ ਬਹੁਤ ਕਾਰਨ ਆ ਜਿਹਨਾਂ ਦੁਆਰਾ ਤਬਾਹੀ ਹੋ ਜਾਂਦੀ ਫਸਲ ਆਦਿ ਦੀ। ਭਾਵੇਂ ਤੁਹਾਡੇ ਕੋਲ ਕਿੰਨਾ ਸੋਨਾ ਹੈ, ਚਾਂਦੀ ਹੈ, ਮਾਇਆ ਵੀ ਹੈ, ਜੇ ਧਰਤੀ ਤੇ ਅੰਨ ਨਾ ਪੈਦਾ ਹੋਵੇ ਨਾ, ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਚੱਕ ਮਾਰ ਕੇ ਖਾ ਨਹੀਂ ਸਕਦੇ। ਇਹਨਾਂ ਚੀਜ਼ਾਂ ਦੁਆਰਾ ਓੜਕ, ਅੰਨ ਤੇ ਕੱਪੜਾ ਹੀ ਖਰੀਦਣਾ ਪੈਂਦਾ। ਗੱਜ ਕੇ ਬੋਲੋ, ਮਾਇਆਧਾਰੀ ਜਿਹੜੇ ਹੈ ਉਹਨਾਂ ਨੂੰ ਵੀ ਉਹੀ ਅੰਨ ਖਾਣਾ ਪੈਂਦਾ ਜਿਹੜਾ ਗਰੀਬਾਂ। ਉਹ ਪੰਜ ਸੱਤ ਪੌੜੀਆਂ ਵੱਧ ਲਾ ਲੈਂਦੇ ਆ, ਉਹ ਹੱਥ ਤੇ ਲੈ ਕੇ ਖਾ ਲੈਂਦੇ, ਚੀਜ਼ ਉਹੀ ਹੁੰਦੀ ਹੈ। ਅੰਨ ਤੋਂ ਬਿਨਾਂ ਨਹੀਂ ਸਕਦਾ ਕਿਸੇ ਨਾ, ਅੰਨੋ ਹੀ ਬ੍ਰਹਮ ਆਪਾਸ਼ ਤੇ ਜਪੀਐ ਨਾਮ ਅੰਨ ਕੈ ਸਾਧ, ਅੰਨੈ ਕੈ ਸੰਗ ਨੀਕਾ ਬੰਨ, ਤਜੈ ਅੰਨ ਨਾ ਮਿਲੈ ਗੋਪਾਲ, ਛੋਡੈ ਅੰਨ ਕਰੈ ਪਖੰਡ, ਨਾ ਹੋਏ ਸੁਹਾਗਣ ਨਾ ਹੋਏ ਰੰਡ, ਮੁਕਤੇ ਬਗਤੇ ਦੂਢਾ ਧਾਰੀ, ਗੁਪਤੀ ਖਾਵੈ ਵਟਕਾ ਸਾਰੀ। ਇੱਕ ਦ੍ਰਿਸ਼ਟਾਂਤ ਆਇਆ, ਰਾਜੇ ਨੇ ਤਪੱਸਿਆ ਕੀਤੀ, ਪ੍ਰਭੂ ਖੁਸ਼ ਹੋਏ, ਕਹਿਣ ਲੱਗੇ ਵਰ ਮੰਗ। ਕਹਿੰਦਾ ਜੀ ਐਸਾ ਵਰ ਦਿਓ ਜਿਹਨੂੰ ਮੈਂ ਆਪਣੀ ਸੋਟੀ ਲਾ ਦਿਆਂ, ਸਾਰੀਆਂ ਚੀਜ਼ਾਂ ਸੋਨੇ ਦੀਆਂ ਬਣੀ ਜਾਣ। ਆ ਸੁਣ ਲਓ, ਜਿਹੜੇ ਸੋਨੇ ਨਾਲ ਪਿਆਰ ਬਹੁਤਾ ਕਰਦੇ, ਹੁਣ ਜੇ ਉਹ ਭਾਂਡੇ ਨੂੰ ਲਾਏ ਉਹ ਵੀ ਸੋਨਾ, ਲੱਕੜ ਨੂੰ ਸੋਟੀ ਲਾਏ ਉਹ ਵੀ ਸੋਨਾ, ਮੁੰਡੇ ਕੁੜੀ ਨੂੰ ਲਾਵੇ ਉਹ ਵੀ ਸੋਨੇ ਦੀ ਬਣ ਗਈ, ਬੀਵੀ ਨੂੰ ਸੋਟੀ ਲਾਏ ਉਹ ਵੀ ਸੋਨੇ ਦੀ ਬਣ ਗਈ, ਰੋਟੀ ਨੂੰ ਲਾਵੇ ਉਹ ਵੀ ਸੋਨਾ, ਪਾਣੀ ਨੂੰ ਲਾਵੇ ਉਹ ਵੀ ਸੋਨਾ, ਸਭ ਕੁਛ ਸੋਨਾ ਬਣੀ ਜਾਂਦਾ। ਹੁਣ ਭੁੱਖ ਲੱਗੀ, ਪਿਆਸ ਲੱਗੀ ਤੇ ਪਿੱਟਦਾ ਤੇ ਬਾਹਰ ਤਾਂ ਮੈਂ ਆਪੇ ਹੀ ਮੰਗ ਲਿਆ, ਸੋਨਾ ਤਾਂ ਬਣੀ ਜਾਂਦਾ, ਹੁਣ ਕਰਾਂਗੀ। ਗੱਜ ਕੇ ਬੋਲੋ, ਦਿਸ਼ਾਂ ਦਾ ਮਤਲਬ ਕੀ ਆ? ਕਈ ਵਾਰੀ ਬੰਦੇ ਦੀ ਤ੍ਰਿਸ਼ਨਾ ਹੁੰਦੀ, ਮੈਨੂੰ ਸੋਨਾ ਬਹੁਤਾ ਮਿਲ ਜਾ, ਪਰ ਸੋਨਾ ਕੋਈ ਖਾ ਨਹੀਂ ਸਕਦਾ। ਖਾਣਾ ਆਨੇ, ਪੀਣਾ ਪਾਣੀ, ਪਹਿਨਣਾ ਕੱਪੜਾ, ਇਹ ਜਿਹੜੇ ਪਦਾਰਥ, ਇਹਨਾਂ ਤੇ ਤਾਂ ਬੰਦਾ ਮੱਲੋ ਮੱਲੀ ਹੋਮੇ ਜਮਾ ਕੇ ਬੈਠਾ, ਇਹ ਚੀਜ਼ਾਂ ਕਿਸੇ ਦੀ ਭੁੱਖ ਪਿਆਸ ਨਹੀਂ ਮਿਟਾਉਂਦੀ। ਭੁੱਖ ਪਿਆਸ ਮਿਟਾਉਣ ਦਾ ਸਾਧਨ ਅੰਨ ਪਾਣੀ ਹੈ। ਜੇ ਅੰਨ ਨਾ ਹੋਵੇ ਤੁਹਾਡੇ ਕੋਲ, ਬਾਕੀ ਸਾਰੇ ਪਦਾਰਥ ਹੋਣ, ਫਿਰ ਤੁਸੀਂ ਕਿਆ ਕਰੋਗੇ? ਤੁਹਾਡਾ ਜੀਵਨ ਹੀ ਨਹੀਂ, ਕਿਉਂਕਿ ਜੀਵਨ ਤੇ ਅੰਨ ਪਾਣੀ ਨਾਲ ਹੈ। ਸਾਡੇ ਤ੍ਰੈਮਣ ਦੇਹਰੀ ਚੱਲਾ ਪਾਣੀ ਅੰਨ, ਇਹ ਤਾਂ ਨਹੀਂ ਲਿਖਿਆ ਕਿ ਸੋਨੇ ਤੇ ਚਾਂਦੀ ਨਾਲ ਚੱਲਦੀ ਹੈ। गज के बोलो सतनाम। पाठ पै सोना जड़ा कन्ना नू खावे, एह कुछ है ना, बंदा मर जांदा पहला सोना उतारिया जांदा, मरे उहदे बूठे लाए जांदे बसीतां करवाउण लई, इस नू फूकण दा फिक्र नहीं हुंदा। कि दुनिया इस पासे, मैं बेनती कर रहा सी रिशियां दा डंड जड़े धर्म वाले पासे नहीं लाउंदे, शराबां कबाबां सलमियां विच नाच मुद्रियां विच भंगड़ियां विच नशियां विच और बेविचारां विच फैशनां विच दुनिया दे सैर सपटियां विच धर्म वाले दा पासे बंदा माया किन्नी लाउंदा, तुसीं विचार के देख लिओ ते पुठियां कमां च माया किन्नी जांदी है। जिहड़ी पुठियां कमां च जांदी है उहदी असीं गिणती नहीं करदे, जे धर्म दे पासे को कम करदे हां ते उत्थे अनाउंस भी कराउंदे हां। गज के बोलो, जे कोई अनाउंस नहीं करदा ते गल पैने मैं इन्ना दान कीता तूं बोलिया ही नहीं, मेरा मेरे नां दा पत्थर ही नहीं लाया, ढेली दे के हवेली मंगदे हां, गंढा दे के संडा पालदे हां। वो एक माई ने चोरी का करनी एहरन दे बराबर विचों सूई दे तुल दान कर देना, ते कोठे चढ़ के देखा देखा करे चोरटी सी। एक महात्मा कहिंदे माता जिले मैं इत्थों लंघदा तू तेनू ही देखदी रहनी है। वो कहिंदे हां महाराज तुहानू नहीं पता मैं दानी बहुत है, भगवान देखदी कि मैनू लैण वास्ते स्वर्गों आउंदे कि नहीं। वो संतू की करतूत नू जानदे सी, कहिंदे माई एहरन की चोरी करे ते सूई करे दान, कोठे चढ़ के देख दी किधरों आउण भगवान। गज के बोलो सतनाम। तुसीं शराबां कबाबां ते फैशनां ते इन्नी माया अड़ाउने आ, तुहाडे वास्ते भगवान नहीं आएगा। सा देश जिथे सराप होया हो, कहिंदे जदों ब्यास जी का अंत वेला आया वो काशी छड़ के हड़म्बे चल गए मगहर देश। गणेश ने कहा मेरे प्यो ने काशी वसाई सी, महात्मा चल गया पर जा उधर नूं जाण लग पई, महानता घटन लग पई, क्योंकि जिथे साधु चल जाए जंगल च मंगल लग जाता कितने बह जाए, उहदी बंदगी हुंदी, बंदगी दे प्रताप ना उत्थे कला वध जांदी। जड़े भी आसान ते चल जाए, ਇਹ ਨਹੀਂ ਕਿ ਫਲਾਨੀ ਜਗ੍ਹਾ ਬਹਿਣੇ ਨੇ ਉਹਦੀ ਮਹਾਨਤਾ, ਜਿੱਥੇ ਵੀ ਬਹਿ ਜਾਏ ਸਾਧੂ ਤਪੱਸਿਆ ਵਾਲਾ ਨਾ ਉੱਥੇ ਬਰਕਤ ਸ਼ੁਰੂ ਹੋ ਜਾਂਦੀ। ਗਣੇਸ਼ ਨੇ ਕਿਹਾ ਆਪਾਂ ਕੋ ਕਰੀਏ, ਸ਼ਿਵ ਜੀ ਦਾ ਸ਼ਹਿਰ ਸੀ ਕਾਸ਼ੀ, ਇਹਦੀ ਮਹਾਨਤਾ ਘੱਟ ਰਹੀ ਹੈ, ਪਬਲਿਕ ਉੱਧਰ ਜਾਣ ਲੱਗ ਗਈ। ਕਹਿਣ ਲੱਗੇ ਮਹਾਰਾਜ ਸ਼ਿਵ ਜੀ ਨੇ ਵਰ ਦਿੱਤਾ ਜਿਹੜਾ ਕਾਸ਼ੀ ਚ ਮਰੂ ਕਾਸ਼ੀ ਮਰਨਾਤ ਮੁਕਤੇ, ਜਿਹੜਾ ਕਾਸ਼ੀ ਚ ਮਰੇਗਾ ਮੁਕਤ ਹੋ ਜਾਏਗਾ। ਕਹਿੰਦੇ ਠੀਕ ਹੈ, ਕਿਉਂਕਿ ਸ਼ਿਵ ਜੀ ਤਾਰਕ ਮੰਤਰ ਸੁਣਾਉਂਦੇ, ਪਰ ਜਿਹੜਾ ਇੱਥੇ ਹੜੰਬੇ ਦੇਸ਼ ਮਾਗਰ ਦੀ ਧਰਤੀ ਚ ਮਰੂ ਉਹ ਬਿਆਸ ਕਹਿਣ ਲੱਗਾ ਉਹ ਮੁਕਤ ਹੋ ਜੂ। ਗੱਲ ਤਾਂ ਮੁਕਾਬਲੇ ਤੇ ਚੱਲ ਪਈ, ਉਹ ਅਪਾਉਣ ਵਾਸਤੇ ਦੂਜੀ ਵਾਰੀ ਜਿਹੜਾ ਮਹਾਰਾਜ ਕਾਸ਼ੀ ਮਰੂ ਉਹ ਤਾਂ ਮੁਕਤ, ਜਿਹੜਾ ਹੜੰਬੇ ਮਰੂ ਕਹਿੰਦੇ ਮੁਕਤ। ਤੀਜੀ ਵਾਰੀ ਫਿਰ ਜਦੋਂ ਬੰਦੇ ਨੂੰ ਵਾਰ ਵਾਰ ਪੁੱਛੋ ਗੁੱਸੇ ਚ ਆ ਜਾਂਦਾ ਨਾ, ਉਹ ਗੁੱਸੇ ਚ ਕਹਿੰਦੇ ਜਿਹੜਾ ਇੱਥੇ ਮਰੂ ਉਹ ਖੋਤਾ ਬਣ ਗਏ। ਉਹ ਲੋਕਾਂ ਨੇ ਕਿਹਾ ਲਓ ਬਿਆਸ ਨੇ ਕਹਿ ਤਾ ਖੋਤਾ ਨਾ ਬਣ ਪਏ, ਸਾਰੇ ਕਾਸ਼ੀ ਨੂੰ ਫੇਰ ਦੌੜ ਪਏ। ਤੇ ਜਦੋਂ ਕਬੀਰ ਦਾ ਵੇਲਾ ਆਇਆ, ਕਬੀਰ ਨੇ ਕਿ ਇਹਨਾਂ ਦਾ ਭਰਮ ਕੱਢ ਦਈਏ, ਕਬੀਰ ਫਿਰ ਹੜੰਬਾ ਧਰਤੀ ਵਿੱਚ ਜਾ ਕੇ ਵਸ ਗਏ। ਦੁਨੀਆਂ ਉੱਧਰ ਜਾਣ ਲੱਗ ਪਈ, ਜਿੱਥੇ ਮਹਾਤਮਾ ਜਿੱਥੇ ਫੁੱਲ ਹੋਵੇਗਾ ਭੌਰਿਆਂ ਨੇ ਉੱਥੇ ਹੀ ਜਾਣਾ, ਕੌਲੀ ਦੇ ਫੁੱਲ ਤੋਂ ਤਾਂ ਬਹਿਣੇ ਹੀ ਰਹੇ। ਗੱਜ ਕੇ ਬੋਲੋ ਸਤਨਾਮ। ਕਈ ਬਥੇਰੇ ਚੋਲੇ ਡੂੰਘੇ ਪਾ ਕੇ ਅੱਖਾਂ ਮੀਟਦੇ ਐ, ਮੈਂ ਫਲਾਨੀ ਡੇਰੇ ਦਾ ਵੱਡਾ ਮਹੰਤ ਆ, ਪਰ ਆਉਂਦਾ ਕੋਈ ਨੀ। ਕਮਾਈ ਨੂੰ ਦੁਨੀਆਂ ਜਾਂਦੀ, ਐਵੇਂ ਨੀ ਕੋਈ ਵੀ ਜਾਂਦਾ, ਚੋਲਿਆਂ ਨੂੰ ਨੀ ਕੋਈ ਮੱਥਾ ਟੇਕਦਾ, ਕੋਈ ਪਦਵੀਆਂ ਨੂੰ ਮੱਥਾ ਨੀ ਟੇਕਦਾ, ਮੱਥਾ ਲੋਕ ਟੇਕਦੇ ਕਰਨੀ ਨੂੰ। ਦੁਨੀਆਂ ਦੇ ਕਰਨੀ ਪ੍ਰਧਾਨ ਆ ਗੁਰੂ ਨਾਨਕ ਦੇ ਘਰ ਚ, ਇਹ ਕਰਨੀ ਪ੍ਰਧਾਨ ਦਾ ਘਰ ਆ, ਇੱਥੇ ਬੁੱਤ ਦੀ ਪੂਜਾ ਨਹੀਂ, ਇੱਥੇ ਤਾਂ ਗਿਆਨ ਦੀ ਪੂਜਾ। ਗੱਜ ਕੇ ਬੋਲੋ ਸਤਨਾਮ। ਸੋ ਸਾਧ ਸੰਗਤ ਜੀ ਦੱਸਦੇ ਜਿਸ ਵੇਲੇ ਉੱਥੇ ਗਏ ਕਬੀਰ ਜੀ ਮਹਾਰਾਜ ਉਵੇਂ ਤਾਂ ਬੜੇ ਗਰੀਬ ਸਨ, ਕਿਹੜੇ ਡੇਰੇ ਦੇ ਕਬੀਰ ਜੀ ਮਹੰਤ ਸਨ? ਉਹ ਤਾਂ ਖੱਡੀ ਦਾ ਕੰਮ ਕਰਕੇ ਜਲਾਇਆਂ ਦਾ ਰੋਟੀ ਖਾਂਦੇ ਸੀ। ਰਵਿਦਾਸ ਕਿਹੜੇ ਡੇਰੇ ਦਾ ਮਹੰਤ ਸੀ, ਕਿਹੜੇ ਮੰਦਿਰ ਦਾ ਪੁਜਾਰੀ ਸੀ, ਕਿਹੜੀ ਮਸੀਤ ਦਾ ਉਹ ਸ਼ਿਵ ਦੁਆਲੇ ਦਾ ਮਸੀਤ ਦਾ ਮੌਲਵੀ ਸੀ? ਉਹ ਤਾਂ ਇੱਕ ਗਰੀਬ ਆਦਮੀ ਸੀ, ਡੰਗ ਨਾਲ ਡੰਗ ਮਸੀ ਜੁੜਦਾ ਸੀ। ਉਹਦੀ ਮਾਂ ਤਾਂ ਉਹਨੂੰ ਉਲਾਹਮੇ ਦਿੰਦੀ ਰਹੀ ਹੈ, ਕਰਦਾ ਹੀ ਕੁਛ ਨੀ। ਇੱਥੇ ਕਹਿੰਦੀ ਹੈ ਮਰ ਕਿਉਂ ਨੀ ਗਿਆ? ਸੁਣੋ ਦਰਾਮੀ ਸੁਣੋ ਜਠਾਨੀ ਅਚਰਜ ਏਕ ਪਯੋ ਸਾਤ ਸੂਤ ਇਨ ਮੁੰਡੀਏ ਖੋਏ ਇਹ ਮੁੰਡੀਆ ਕਿਉਂ ਨਾ ਮੋਇਓ। ਜਿਹੜੇ ਹੁਣ ਬੀਬੀਆਂ ਬਹਿਣੀਆਂ ਨਾ ਮਾਈਆਂ ਚ ਸੁਣਾ, ਤੇਰਾ ਮੁੰਡਾ ਕਿਹੋ ਜਿਹਾ, ਤੇਰਾ ਪਤੀ ਕਿਹੋ ਜਿਹਾ, ਤੇਰਾ ਸੱਸ ਸਹੁਰਾ ਕਿਹੋ ਜਿਹਾ ਪੁੱਛਦੀਆਂ ਨਾ। ਸੁਣੋ ਦਰਾਨੀ ਸੁਣੋ ਜਠਾਨੀ, ਇਹ ਦਰਾਣੀ ਇਹ ਜਠਾਣੀ ਸੁਣ ਲਓ। ਅਚਾਰਜ ਏਕ ਪਯੋ, ਇੱਕ ਬੜਾ ਭਾਰੀ ਅਚਾਰਜ ਹੋਇਆ। ਸਾਤ ਸੂਤ ਇਨ ਮੁੰਡੀਏ ਖੋਏ, ਜਿਹੜਾ ਇਹਦਾ ਪਿਓ ਵੱਲੋਂ ਧਾਗਾ ਸੱਤ ਰੰਗ ਦਾ ਇਕੱਠਾ ਕੀਤਾ ਹੋਇਆ ਸੀ ਨਾ, ਕੁਝ ਤਾਂ ਸਾਧਾਂ ਨੂੰ ਡੋਰੀਆਂ ਬਣਾ ਬਣਾ ਦਿੱਤੀਆਂ ਪਾਣੀ ਕੱਢਣ ਲਈ ਖੂਹ ਚੋਂ ਕਮੰਡਲਾਂ ਨਾਲ ਬੰਨਣ ਨੂੰ, ਤੇ ਕੁਝ ਕੱਪੜੇ ਬਣਾ ਬਣਾ ਕੇ ਦੇ ਦਿੱਤੇ। ਕੂਚ ਬਚਾਰੇ ਹੂਏ ਫਾਲ ਇਨ ਮੁੰਡੀਆਂ ਨੂੰ ਸਿਰ ਚੜ ਬੋ ਕਾਲ। ਉਹ ਕੁਛ ਵੀ ਪਏ ਆ ਹੁਣ, ਤਾਣੀ ਕਾਹਦੇ ਨਾਲ ਸਾਫ ਕਰਨੀ, ਕੁਛ ਤਾਣੀਆਂ ਤਾਂ ਹੈ ਹੀ ਨੀ। ਦੁਆਲ ਉੱਪਰ ਝਲਕਾਵੈ ਕਾਨ, ਉਹ ਜਿਹੜੇ ਨੜੇ ਹੁੰਦੇ ਨਾ ਜਿਹਨਾਂ ਤੇ ਧਾਗਾ ਨਲਪੀਆਂ ਤੇ ਬਲੇਟਿਆ ਹੁੰਦਾ, ਧਾਗਾ ਇਹ ਹੈ ਨੀ, ਨਲਪੀਆਂ ਹੀ ਲਿਚਕੀ ਜਾਂਦੀਆਂ, ਸਾਰਾ ਕੁਛ ਦਾਨ ਕਰੀ ਜਾਂਦਾ। ਜੋ ਸਾਤ ਸੂਤ ਇਨ ਮੁੰਡੀਏ ਖੋਏ ਇਹ ਮੁੰਡੀਆ ਕਿਉਂ ਨਾ ਮੋਇਓ। ਸੱਤਾਂ ਰੰਗਾਂ ਦਾ ਧਾਗਾ ਇਹਨ ਸਾਰਾ ਹੀ ਪੁੰਨ ਦਾਨ ਚ ਲਾ ਤਾ। ਮੈਂ ਕਹਿੰਦੀ ਇਹ ਜੰਮਿਆ ਹੈ ਕਿਉਂ, ਜੰਮਦਾ ਹੀ ਮਰ ਜਾਂਦਾ ਤਾਂ ਚੰਗਾ, ਸਾਡਾ ਜਲਾ ਦੀ ਕੁੱਲ ਨੂੰ ਕਲਾਂਕਿਤ ਨਾ ਕਰਦਾ, ਸਾਡੇ ਲਈ ਤਾਂ ਰੋਟੀ ਪਾਣੀ ਦਾ ਵੀ ਸੰਸਾ ਬਣਾ ਤਾ ਹੈ ਨਾ, ਤੇ ਦੁਨੀਆਂ ਨੂੰ ਧੰਨ ਕਬੀਰ ਕਰੀ ਜਾਂਦੀ, ਸਾਨੂੰ ਤੇ ਇਹ ਦੀਦਾ ਕੁਝ ਨੀ। ਗੱਜ ਕੇ ਬੋਲੋ ਸਤਨਾਮ। ਦੁਨੀਆਂ ਨੂੰ ਤਾਂ ਮਾਇਆ ਚਾਹੀਦੀ ਹੈ, ਅਸੀਂ ਕਿੱਥੇ ਦੇ ਦਿੰਦਾ ਹੈ, ਕਿੱਥੇ ਜਾਂਦਾ। ਇੱਕ ਦੋਏ ਮੰਦਰ ਇੱਕ ਦੋਏ ਬਾਟ, ਹਮਕੋ ਸਾਥਰ ਉਨਕੋ ਖਾਟ, ਮੁੰਡ ਪਲੋਸ ਕਮਰ ਬੰਦ ਪੋਥੀ, ਹਮਕੋ ਚਾਬਨ ਉਨਕੋ ਰੋਟੀ। ਇੱਕ ਉਹ ਮੰਦਿਰ ਬਣਾਇਆ ਹੋਇਆ, ਦੋਕ ਤਾਂ ਸਾਧ ਰਾਹ ਨੂੰ ਘੇਰ ਲਿਆਉਂਦਾ, ਦੋ ਚਾਰ ਉੱਥੇ ਬੈਠੇ ਹੁੰਦੇ ਹੈ, ਸਾਨੂੰ ਇਹ ਨੀ ਪਤਾ ਵੀ ਸਾਰਾ ਦਿਨ ਇਹ ਕਸੀਦਾ ਕੱਢਦੇ ਕੀ ਹੈ, ਇਹਨਾਂ ਦਾ ਸਾਰਾ ਦਿਨ ਲੈਕਚਰ ਹੀ ਨੀ ਮੁੱਕਦਾ, ਬੈਠੇ ਹੀ ਰਹਿੰਦੇ, ਮੰਡਲੀ ਕੋਈ ਨਾ ਕੋਈ ਆ ਹੀ ਰਹਿੰਦੀ। ਅਸੀਂ ਕਿਹੋ ਜਾਏ, ਕਈ ਕਹਿੰਦੇ ਜੜਾਵਾਂ ਵਾਲੇ ਮੁੰਦਰਾਂ ਕੰਨਾਂ ਨੀ ਪਾਈਆਂ ਹੋਈਆਂ, ਭਗੂਤੀ ਮਲੀ ਹੋਈ ਹੈ, ਤੇ ਕਈ ਬਿਲਕੁਲ ਗੋਲ ਮੋਲੀ ਹੈ, ਮੂੰਡ ਪਲੋਸ ਮੂੰਹ ਸਿਰ ਪਲੋਸੇ ਹੋਏ, ਕਮਰ ਬੰਦ ਪੋਥੀ, ਕਮਰ ਨਾਲ ਪੋਥੀਆਂ ਹਨ, ਗੁਟਕੇ ਲਟਕਾਏ ਹੋਏ ਜਾਂ ਬਦਾਂਤ ਦੀਆਂ ਪੋਥੀਆਂ, ਜਿਹਨਾਂ ਦੀ ਚਰਚਾ ਕਰਦੇ ਰਹਿੰਦੇ। ਤੇ ਜਲੇ ਉਹ ਆ ਜਾਂਦੇ, ਉਹਨਾਂ ਨੂੰ ਤਾਂ ਪਤਾ ਨੀ ਕਿੱਥੋਂ ਲਿਆ ਲਿਆ ਕਿ ਦੇਸੀ ਘਿਓ ਦੇ ਪਰੌਠੇ ਖਿਲਾਉਂਦਾ, ਤੇ ਸਾਨੂੰ ਕਹਿੰਦਾ ਕਿ ਛੋਲੇ ਚੱਪ ਕੇ ਗੁਜ਼ਾਰਾ ਕਰ ਲਓ। ਉਹਨਾਂ ਨੂੰ ਤਾਂ ਵਧੀਆ ਵਧੀਆ ਬਿਸਤਰੇ ਵਿਛਾਉਂਦਾ, ਸਾਨੂੰ ਕਹਿੰਦਾ ਅੱਜ ਮੇਰੇ ਸਾਧੂ ਬਹੁਤ ਆਏ ਹੋਏ, ਉਹ ਪਰਾਲੀ ਵਿਛਾ ਕੇ ਪੈ ਜਾਓ। ਆਹ ਸੀ ਕਬੀਰ ਦਾ ਕੰਮ। ਹਮ ਕੋ ਚਾਬਨ ਉਨ ਕੋ ਰੋਟੀ, ਉਹਨਾਂ ਨੂੰ ਪ੍ਰਸ਼ਾਦੇ ਛਕਾਉਂਦਾ, ਸਾਨੂੰ ਕਹਿੰਦਾ ਛੋਲੇ ਚੱਪ ਲੋ। ਭਾਵ ਉੱਥੇ ਜਿਹੜੇ ਗਏ ਨਾ, ਬੜੀ ਮਹਿਮਾ ਹੋਈ ਜਿੱਥੇ ਕਬੀਰ ਚਲੇ ਗਿਆ। ਪੰਡਿਆਂ ਨੇ ਕਿਹਾ ਇਹਨੂੰ ਤਾਂ ਵਿਆਸ ਦਾ ਸਰਾਪ ਹੈ, ਤੂੰ ਇੱਥੇ ਆ ਗਿਆ। ਸਗਲ ਜਨਮ ਸ਼ਿਵਪੁਰੀ ਗਵਾਇਆ, ਮਰਤੀ ਬਾਰ ਮਗਹਰ ਉੱਠਿਆਇਆ। ਉਹ ਕਬੀਰ, ਸਾਰਾ ਜਨਮ ਤਾਂ ਤੂੰ ਕਾਸ਼ੀ ਚ ਗਵਾਇਆ, ਜਿਹਨੇ ਮਰਨ ਦਾ ਮੌਕਾ ਆਇਆ ਤੂੰ ਮਗਹਰ ਹੜਨ ਦਾ ਦੇਸ਼ ਆ ਗਿਆ, ਜਿਹੜੀ ਵਿਆਸ ਦੀ ਸਰਾਪੀ ਹੋਈ ਧਰਤੀ ਹੈ। ਕਬੀਰ ਸਾਹਿਬ ਨੇ ਪਤਾ ਕੀ ਕਿਹਾ, ਕਹਿੰਦੇ ਕਾਸ਼ੀ ਮਗਹਰ ਸਮ ਵਿਚਾਰੀ, ਹੋਸ਼ੀ ਭਗਤ ਕੈਸੇ ਉਤਰਸ ਪਾਰੀ। ਕਹਿੰਦੇ ਜਿਹੜੇ ਰੱਬ ਦੇ ਪਿਆਰੇ ਉਹਨਾਂ ਨੂੰ ਕਾਸ਼ੀ ਦੇ ਮਗਰ ਇੱਕੋ ਜਿਹਾ ਹੀ ਹੈ। ਜਿਹੜੇ ਰੱਬ ਦੀ ਹੋਸ਼ੀ ਭਗਤੀ ਕਰਦੇ ਆ, ਭਾਵੇਂ ਕਾਸ਼ੀ ਮਰ ਜਾਣ, ਭਾਵੇਂ ਅੰਮ੍ਰਿਤਸਰ ਮਰ ਜਾਣ, ਭਾਵੇਂ ਹਰਿਦੁਆਰ ਮਰ ਜਾਣ, ਜਿਹੋ ਜਿਹਾ ਕਰਮ ਆ ਉਹਨਾਂ ਦੇ ਨਾਲੇ ਜਾਣਾ ਪੈਣਾ, ਲੇਖਾ ਦੇਣਾ ਪੈਣਾ। ਤੇ ਜਿਹੜੇ ਰੱਬ ਦੇ ਪਿਆਰੇ ਆ, ਭਾਵੇਂ ਵਿਆਸ ਦੀ ਸਰਾਪੀ ਹੋਈ ਧਰਤੀ ਜੇ ਮਰ ਜਾਣ, ਬਕੁੰਠ ਨੂੰ ਜਾਣਗੇ। ਬਕੁੰਠ ਜਾਣ ਕਾਹਦੇ ਪ੍ਰਤਾਪ ਨਾਲ? ਕਬੀਰ ਦਾ ਪ੍ਰਤਾਪ ਹੋਇਆ, ਹਰ ਕੈ ਨਾਮ ਕਬੀਰਾ ਜਾਗਰ, ਜਨਮ ਜਨਮ ਕੇ ਫਾਟੇ ਕਾਗਰ। ਰਬਦਾਸ ਕਾਹਦੇ ਨਾਲ ਭਗਤ ਬਣਿਆ? ਭਗਤ ਭਗਤ ਜਗ ਵਜਿਆ, ਚੌਹ ਚੱਕਾਂ ਦੇ ਵਿੱਚ ਚਮਰੇਟਾਂ, ਪਾਣਾ ਗੰਢੇ ਰਾਹ ਕੁਲਾ ਧਰਮ ਢੋਏ ਢੋਰ ਸਮੇਟਾ। ਮੁਰਦਾਰ ਪਸ਼ੂ ਵੀ ਕਹਿੰਦੇ ਮੈਂ ਢੋਣਾ, ਚੌਹ ਵਰਨਾ ਉਪਦੇਸ਼ ਦੇ, ਗਿਆਨ ਧਿਆਨ ਕਰ ਭਗਤ ਸਹੇਟਾ, ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ। ਲੀਰਾਂ ਵਿੱਚ ਵੀ ਜੇ ਹੀਰੇ ਨੂੰ ਬਲੇਟ ਦਿਓ ਤੇ ਹੀਰੇ ਦੀ ਕੀਮਤ ਨਹੀਂ ਘਟਦੀ, ਤੇ ਜੋ ਕੋਈ ਬਹੁਤੀ ਪੋਪ ਲੀਲਾ ਬਣਾ ਕੇ ਨਾ ਰੇਸ਼ਮੀ ਲੀੜਿਆਂ ਚ ਤੇ ਸੋਨੇ ਦੀਆਂ ਮੁੰਦੀਆਂ ਪਾ ਕੇ ਸਾਧ ਬਣ ਜਾ, ਤੇ ਸਾਧ ਦੀ ਵਡਿਆਈ ਇਹਦੇ ਨਾਲ ਨਹੀਂ। ਆ ਜਿੰਨੇ ਤੁਹਾਡੇ ਬਲੈ ਚਾਹੁੰਦੇ ਨਾ, ਸੋਨੇ ਦੀ ਚੈਨ ਵਾਲੀ ਘੜੀ ਲੈ ਕੇ ਜਾਂਦੇ ਤੇ ਛਾਪਾਂ ਕਿਵੇਂ ਪਾਈਆਂ ਹੁੰਦੀਆਂ, ਇਹਨਾਂ ਕੋਈ ਵੱਡਾ ਸੰਤ ਬਣ ਜਾਊ? ਸੰਤ ਬਣਨ ਵਾਸਤੇ ਕਮਾਈ ਕਰਨੀ ਪੈਣੀ, ਤਪੱਸਿਆ ਕਰਨੀ ਪੈਣੀ। ਬਾਬਾ ਆਨੰਦ ਸਿੰਘ ਜੀ ਮਹਾਰਾਜ, ਕਿਸੇ ਗਰੀਬ ਸਿੱਖ ਦੇ ਘਰੋਂ ਭੋਜਨ ਆਉਣਾ, ਸੁੱਧ ਸੁੱਚ ਪਵਿੱਤਰਤਾ ਨਾਲ, ਪੰਥ ਰਤਨ ਗਿਆਨੀ ਗੁਰਬਚਨ ਸਿੰਘ ਜੀ ਮਹਾਰਾਜ ਭਿੰਡਰਾਂ ਵਾਲੇ ਗਏ, ਕਹਿਣ ਲੱਗੇ ਮਹਾਰਾਜ ਆ ਜਾਓ, ਭੋਜਨ ਛਕਾਂਗੇ ਜਿਹੜਾ ਆਪ ਛਕਦੇ ਹੋ। ਚੌਂਕੀ ਆ ਗਈ, ਜਿਹੜੇ ਖੋਲਿਆ ਤੇ ਖੁੱਲ ਕੇ ਮਿਸੀਆਂ ਰੋਟੀਆਂ, ਉੱਤੇ ਗੰਢਾ ਤੇ ਇੱਕ ਅੰਬ ਦੇ ਆਚਾਰ ਦੀ ਫਾੜੀ। ਕਹਿੰਦੇ ਮਹਾਂਪੁਰਖੋ, ਮੇਰਾ ਤਾਂ ਆਹੀ ਭੋਜਨ ਹੈ। ਰੁਖੋ ਭੋਜਨ ਭੂਮ ਸੈਨ ਸਖੀ, ਪਿਰੈ ਸੰਗ ਸੂਹ ਬਿਹਾਰ। ਫਰੀਦ ਸਾਹਿਬ ਕੀ ਕਹਿੰਦੇ, ਫਰੀਦਾ ਰੋਟੀ ਮੇਰੀ ਕਾਠ ਦੀ, ਲਾਵਣ ਮੇਰੀ ਭੁੱਖ ਜਿਨਾ ਖਾਧੀ ਚੋਪੜੀ, ਘਣੇ ਸਹਿਣਗੇ ਦੁੱਖ। ਰੁਖੀ ਮਿਸੀ ਖਾਏ ਕੇ, ਠੰਡਾ ਪਾਣੀ ਪੀਓ, ਵੇਖ ਪਰਾਈ ਚੋਪੜੀ, ਨਾ ਤਰਸਾਈ ਜੀਓ। ਕਾਠ ਦਾ ਮਤਲਬ ਇਹ ਨੀ ਕਿ ਲੱਕੜ ਦੀ ਰੋਟੀ ਨੂੰ ਚੱਕ ਮਾਰਦਾ ਸੀ। ਪਜਾਰੀ ਲੋਕਾਂ ਨੇ ਵਿਡੰਬਨੀ ਕਿਰਿਆ ਕੀ ਕੀਤੀ, ਲੱਕੜ ਦੀ ਰੋਟੀ ਬਣਾ ਕੇ ਜਿੱਥੇ ਬਾਬਾ ਫਰੀਦ ਦੀ ਗੱਦੀ ਪਾਕ ਪਟਣ ਲਾ ਦਿੱਤੀ, ਅਗੇ ਲੱਕ ਨੂੰ ਬੰਨ ਛੱਡਦਾ ਸੀ। ਮਹਾਂਪੁਰਸ਼ ਕਦੀ ਪਖੰਡ ਨਹੀਂ ਕਰਦੇ ਹੁੰਦੇ, ਉਹ ਪੋਪਲੀ ਦਾ ਨਹੀਂ ਰਚਾਉਂਦੇ, ਉਹਨਾਂ ਦਾ ਸਿੱਧਾ ਸਾਦਾ ਮਾਰਗ ਹੁੰਦਾ। ਕਾਠ ਦੀ ਰੋਟੀ ਦਾ ਮਤਲਬ ਕੀ? ਧਰਮ ਦੀ ਕਿਰਤ ਦਾ ਨਿਗਰ ਅੰਨ ਖਾਣਾ। ਜਿਹੜੀ ਧਰਮ ਦੀ ਕਿਰਤ ਦੀ ਰੋਟੀ ਨਾ, ਉਹ ਨਿਗਰ ਹੁੰਦੀ ਹੈ, ਮਜ਼ਬੂਤ ਹੁੰਦੀ ਹੈ, ਲੱਕੜ ਵਾਂਗ। ਲਾਵਣ ਮੇਰੀ ਭੁੱਖ ਆਂਦਾ ਕਦੋਂ? ਜਦੋਂ ਭੁੱਖ ਲੱਗ ਜਾਏ, ਇਹ ਮੇਰਾ ਸਲੂਣਾ। ਭੁੱਖ ਲੱਗੀ ਤੇ ਉਠਾਈਏ ਤੇ ਸੁੱਕੀਆਂ ਰੋਟੀਆਂ ਵੀ ਅੰਮ੍ਰਿਤ ਹੋ ਜਾਂਦੀਆਂ। ਤੇ ਜੇ ਗਲ ਤੱਕ ਭਰਿਆ ਹੋਵੇ ਨਾ ਢਿੱਡ ਪਹਿਲਾਂ, ਉਤੋਂ ਫਿਰ ਉਂਗਲਾਂ ਨਾਲ ਥੱਲੇ ਨੂੰ ਧੱਕੋ ਤੇ ਉਲਟੀਆਂ ਹੀ ਆਉਣੀਆਂ, ਪਹਿਲੇ ਦਾ ਵੀ ਸਵਾਦ ਖਰਾਬ ਹੋ ਜੂ। ਗੱਜ ਕੇ ਬੋਲੋ, ਸਿੰਪਲੈਸਟ ਐਂਡ ਦੀ ਚੀਪੈਸਟ ਫੂਡ ਇਜ ਦੀ ਬੈਸਟ ਫੂਡ, ਸਧਾਰਨ ਔਰ ਸਸਤਾ ਖੁਰਾਕ ਸਭ ਨਾਲੋਂ ਵਧੀਆ ਖੁਰਾਕ। ਪਰ ਸਾਡਾ ਅੱਜ ਕੀ ਹੈ? ਈਟ ਡਰਿੰਕ, ਅੱਗੇ ਕਿਵੇਂ ਹੈ ਤੁਹਾਨੂੰ ਪਤਾ ਹੀ ਹੈ ਨਾ ਸਾਰਿਆਂ ਨੂੰ। ਅਸੀਂ ਤਾਂ ਆਏ ਹਾਂ ਵੀ ਖਾਣ ਪੀਣ ਵਾਸਤੇ ਆਏ ਹਾਂ, ਪਰ ਗੁਰਮੁਖਾਂ ਜੀਵਨ ਕੀ ਹੈ? ਲਿਵ ਮੈਰੀ, ਅਸੀਂ ਤਾਂ ਇਹ ਹੈ ਨਾ ਭਾਈ ਆਨੰਦ ਅਨਜੋਏ ਮਨਾਈਏ, ਕੋਈ ਪਿਕਨਿਕਾਂ ਮਨਾਉਂਦਾ ਫਿਰਦਾ, ਕੋਈ ਕੁਝ ਕਰਦਾ ਫਿਰਦਾ। ਆ ਜਗ ਮਿੱਠਾ ਅਗਲਾ ਗੰਡਿਠਾ, ਚਾਰ ਦਿਨ ਦੀ ਚਾਂਦਨੀ ਫੇਰ ਅੰਧੇਰੀ ਰਾਤ। ਤੇ ਮਹਾਰਾਜ ਕਹਿੰਦੇ, ਉਹਨੀ ਦੁਨੀਆਂ ਤੋੜੈ ਬੰਦਨਾ, अन पानी थोड़ा खाया, तू बख्शी सी अगला नित देवे चढ़ा सवा। उदा एहो जहे धन खालसे सात दिन दे भुखे अकाल तक मथा टेकन पहुंचे बड़ी मुश्किल ना। दुश्मना दा राज सी, उस वेले एक ब्राह्मण आया, महाराज कसूर दे पठान ने मेरी लड़की खो ली, मेरी इज्जत बचाओ मैं मरदा। सिंह कहंदे रोटी फेर खा लांगे, पहले उस लड़की की इज्जत बचा लीए, उवें सत्तां दिनां दे भुखे तुर पै रोटी छड के। अज जिदन दे असीं ज्यादा रज गए ना, ते नासां जाके मत्थे नूं चिंबड़ गईआं, ते असीं घर दीआं बसाउण जोगे नहीं। ऐ तों वध लानत क्या हो सकदी है। ਉਹ ਸਿੰਘ ਸੱਤ ਦਿਨ ਦੇ ਭੁੱਖੇ ਆ ਕੇ ਫਰਿਆਦ ਕਰਦਾ, ਇੱਕ ਦੁਖੀ ਆਦਮੀ ਭੁੱਖੇ ਹੈ। ਉਸੇ ਵੇਲੇ ਸ਼ਸਤਰ ਧਾਰੀ ਕਸੂਰ ਨੂੰ ਦੌੜ ਪਿਆ, ਪਹਿਲਾਂ ਬੀਬੀ ਦਾ ਸੱਤ ਬਚਾਓ, ਸਾਡੇ ਪੱਲੇ ਸੱਤ ਹੋਵੇ ਤਾਂ ਦੂਜਾ ਸੱਤ ਬਚਾਈਏ, ਜਦ ਸਾਡੇ ਪੱਲੇ ਹੀ ਕੁਛ ਨਹੀਂ ਰਿਹਾ ਤੇ ਇਹੀ ਕੁਛ ਹੋਣਾ। ਗੱਜ ਕੇ ਬੋਲੋ ਸਤਨਾਮ। ਕਈ ਕਹਿੰਦੇ ਜੀ ਗੁਰਦੁਆਰਿਆਂ ਦੀ ਮਾਇਆ ਅਦਾਲਤਾਂ ਚ ਲੱਗਦੀ ਏ, ਜਦੋਂ ਤੁਸੀਂ ਪਾਪਾਂ ਦੀ ਮਾਇਆ ਲਿਆ ਕੇ ਗੋਲਕਾਂ ਚ ਪਾਉਂਦੇ ਆ, ਇਹ ਜਿਹੋ ਜਿਹੀ ਮਾਇਆ ਉਸੇ ਪਾਸੇ ਜਾਣੀ ਹੈ। ਜੇ ਤੁਸੀਂ ਧਰਮ ਦੀ ਕਿਰਤ ਦੀ ਮਾਇਆ ਉਸ ਗੋਲਕ ਚ ਪਾਓ, ਇਹ ਅਦਾਲਤਾਂ ਚ ਜਾਵੇ ਕਿਵੇਂ, ਗੁਰਦੁਆਰਿਆਂ ਝਗੜੇ ਪੈਦਾ ਕਿਵੇਂ ਹੋ। ਜਦੋਂ ਅਸੀਂ ਹਰਾਮ ਦੀ ਕਮਾਈ ਦੀ ਮਾਇਆ ਲਿਆ ਕੇ ਗੋਲਕਾਂ ਚ ਪਾਉਂਦੇ ਆ, ਇਹ ਚੋਰਾਂ ਦੀ ਮਾਇਆ ਚੋਰਾਂ ਦੇ ਜਾਣੀ ਹੈ। ਜੇ ਧਰਮ ਦੀ ਕਿਰਤ ਦੀ ਮਾਇਆ ਲਿਆਓਗੇ, ਧਰਮ ਵਾਲੇ ਪਾਸੇ ਜਾਊ, ਇਹ ਤਾਂ ਪੱਧਰੇ ਰਾਸਤੇ ਨੂੰ ਚੋਰ ਚੱਕ ਹੀ ਨਹੀਂ ਸਕਦਾ। ਹਰ ਧਨ ਕੋ ਅਚੱਕਾ ਨੇੜ ਨਾ ਆਵੇ, ਜਮ ਜਾ ਗਾਤੀ ਡੰਡ ਨਾ ਲਗਾਈ। ਗੱਜ ਕੇ ਬੋਲੋ ਸਾਗਤੀ, ਦਿਖਿਆ ਕਰਕੇ ਧਨ ਖਟਿਆ। ਸਾਰਾ ਸ਼ਬਦ ਪੜ੍ਹ ਲਓ, ਕੋਈ ਛੱਡੀ ਹੈ ਗੱਲ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਫਰਮਾਇਆ ਕਿ ਅਸੀਂ ਫੌਜ ਵਿੱਚੋਂ ਆਏ, ਮੇਰੇ ਕੋਲ ਤਨਖਾਹ ਦੇ ਕੁਝ ਬਾਕੀ ਪੈਸੇ ਸੀ, ਕੁਝ ਅੰਮ੍ਰਿਤਸਰ ਸਾਹਿਬ ਦੇਖ ਕਰਾ ਸੀ, ਕੁਝ ਬਾਬੇ ਬਕਾਲੇ ਕਰਾਇਆ, ਇੱਥੇ ਜੰਗਲ ਚ ਆ ਕੇ ਬਹਿ ਗਏ। ਕਹਿੰਦੇ ਮੇਰੇ ਕੋਲ ਇੱਕ ਫੌਜੀ ਆਪਣਾ ਟਰੰਕ ਸੀ, ਫੌਜੀ ਕੱਪੜੇ ਸੀ, ਜੰਦਿਆ ਕੁੰਜੀ ਵੀ ਉਹੋ ਹੀ, ਤੇ ਮੈਂ ਉੱਥੇ ਡੋਂਬਾ ਹਨ ਜੀ, ਉਹ ਤਨੂਲੀ ਪਿੰਡ ਦੇ ਨਾਲ। ਕਹਿੰਦੇ ਟਰੰਕ ਉੱਥੇ ਰੱਖ ਦੇਣਾ, 2 ਸਾਲ ਉੱਥੇ ਹੀ ਰਿਹਾ ਪੱਧਰੀ, ਤੇ ਜੰਦਾ ਲਾ ਕੇ ਕੁੰਜੀ ਟਰੰਕ ਤੇ ਰੱਖ ਦੇਣੀ, ਜੋ ਮੇਰੇ ਕੋਲ ਮਾੜਾ ਮੋਟਾ ਸੀ। ਕਹਿੰਦੇ ਮੈਂ ਘੁੰਮਣ ਚੱਲ ਜਾਣਾ, ਕਦੀ ਬਾਬਾ ਬੀਰਮ ਦਾਸ ਕੋ, ਕਦੀ ਬਾਬਾ ਆਤਰ ਸਿੰਘ ਜੀ ਮਹਾਰਾਜ ਡੇਰੂ ਸਾਹਿਬ, ਕਦੀ ਬਾਣ ਵੱਟਣੇ ਫਕੀਰ ਲੁਧਿਆਣੇ, ਤੇ ਜਿਹੜੇ ਆਉਣਾ ਟਰੰਕ ਉੱਥੇ ਹੀ ਪਿਆ ਹੋਣਾ। ਕਹਿੰਦੇ ਧਰਮ ਦੀ ਕਿਰਤ ਦੀ ਚੀਜ਼ ਇਹੋ ਜਿਹੀ ਹੁੰਦੀ ਹੈ, ਇਹਨੂੰ ਚੱਕ ਕਿਹੜਾ ਲੋ, ਧਰਮ ਨੂੰ ਕੋਈ ਚੁੱਕ ਸਕਦਾ। ਉੱਥੇ ਡੇਰੇ ਜੀ ਕੋਈ ਸਰਦਾਰ ਨਹੀਂ, ਭਾਂਡੇ ਲਿਆਏ ਚੜਾਏ, ਤੇ ਸੰਤਾਂ ਦੇ ਕੰਮ ਸੰਤਾਂ ਵਾਲੇ ਹੁੰਦੇ, ਮਹਾਂਪੁਰਸ਼ਾਂ ਦੇ, ਕੋਈ ਰੱਖ ਜਾ ਕੋਈ ਚੱਕ ਲੈ, ਕੋਈ ਲੈ ਗਿਆ ਜੀ ਚੁੱਕ ਕੇ। ਉਹ ਜਿਹੜੇ ਸਰਦਾਰ ਸਰ ਨੇ ਆਏ, ਮਹਾਰਾਜ ਇੱਥੇ ਪਹਿਲੇ ਵਾਲੇ ਭਾਂਡੇ ਵਰਤੇ, ਅਸੀਂ ਨਵੇਂ ਲਿਆਏ ਸੀ, ਉਹ ਨਹੀਂ ਵਰਤਾਇਆ, ਉਹਦੇ ਘੱਟ ਨਹੀਂ ਹੋਇਆ ਜਿਵੇਂ ਤੁਸੀਂ ਪਾਲਕੀ ਰਾਜ ਕੀਤਾ, ਵੀ ਨਵੀਂ ਪਾਲਕੀ। ਸੰਤ ਹੱਸੀ ਜਾਂਦੇ, ਮਹਾਰਾਜ ਆਪ ਹੱਸਦੇ ਕੀ ਗੱਲ। ਕਹਿੰਦੇ ਉਹ ਤਾਂ ਕੋਈ ਲੈ ਗਿਆ। ਕਹਿੰਦੇ ਮਹਾਰਾਜ ਸਾਡਾ ਚਾਅ ਨਹੀਂ ਪੂਰਾ ਹੋਇਆ। ਕਹਿੰਦੇ ਜਿਹੜਾ ਲਿਗਿਆ ਉਹਦਾ ਤਾਂ ਚਾਅ ਪੂਰਾ ਹੋ ਗਿਆ, ਕਿ ਉਹ ਤਾਂ ਹੱਸਦਾ ਹੀ ਹੋਊ, ਉਹ ਤਾਂ ਹੱਸਦੇ ਹੋਣਗੇ ਨਾ ਜਿਹਨਾਂ ਦਾ ਦਾਅ ਲੱਗ ਗਿਆ। ਇੱਕ ਨੇ ਹੱਸਣਾ, ਇੱਕ ਨੇ ਰੋਣਾ, ਤੇ ਨਹੀਂ ਹੁੰਦਾ। ਕਹਿੰਦੇ ਮਹਾਰਾਜ ਆਪਾਂ ਕੋਈ ਯਤਨ ਕਰੀਏ ਚੀਜ਼ ਮਿਲ ਜਾਏ। ਕਹਿੰਦੇ ਤੁਸੀਂ ਸੱਚ ਦੱਸਿਓ ਕਿ ਆਪਣੀ ਕਿਰਤ ਦੇ ਲਿਆਏ ਸੀ ਜਾਂ ਵੱਢੀ ਲੈ ਕੇ ਹਰਾਮ ਦੇ ਲਿਆਏ। ਤੇ ਸਰਦਾਰ ਨੀਵੀਂ ਪਾਵੇ। ਕਹਿੰਦੇ ਦਾਸ ਸੱਚ। ਕਹਿੰਦਾ ਮਹਾਰਾਜ ਹੈ ਤਾਂ 2 ਨੰਬਰ ਦੇ ਪੈਸੇ ਚੋਂ ਸੀ। ਕਹਿੰਦੇ ਫਿਰ 2 ਨੰਬਰ ਵਾਲੇ ਹੀ ਲੈ ਗਏ। ਅਦਾਲਤਾਂ ਚ ਪੈਸੇ ਅੱਜ ਤਾਂ ਲੱਗਦੇ ਆ, ਪੈਸਾ 2 ਨੰਬਰ ਦਾ ਇੱਥੇ ਆਉਂਦਾ। ਜੇ ਧਰਮ ਦੀ ਕਿਰਤ ਕਰਕੇ ਮਾਇਆ ਤੁਸੀਂ ਗੁਰੂ ਨਾਨਕ ਦੇ ਦਰਬਾਰ ਚ ਦਸਵੰਦ ਲਾਲੂ ਵਰਗੇ ਬਣ ਕੇ ਲਿਆਓ, ਉਹਦੇ ਚੋਂ ਦੁੱਧ ਨਿਕਲੇ ਤੇ ਦੂਏ ਚੋਂ ਖੂਨ ਨਿਕਲਣੇ, ਲੜਾਈਆਂ, ਦੰਗੇ, ਫਸਾਦ, ਝਗੜੇ ਕਰਾਉਣੇ, ਉਹ ਦਾੜੀਆਂ ਤੇ ਸਿਰ ਪੜਾਉਣੇ ਹੀ ਪੜਾਉਣੇ। ਇਸ ਕਰਕੇ ਧਰਮ ਦੀ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ, ਉਹ ਮਾਇਆ ਆਪ ਵੀ ਵਰਤੋ, ਗੁਰੂ ਕੀ ਸੰਗਤ ਚ ਵੀ ਲਿਆ ਕੇ ਪਟਾਰੇ ਚਲਾਓ, ਤੇ ਦੇਖੋ ਜੇ ਕਲਾ ਹੋ ਗਈ ਤੇ ਕਹਿ ਦਿਓ। ਗੱਜ ਕੇ ਬੋਲੋ ਸਤਨਾਮ। ਹਰ ਗੁਆਲ ਡੇਰੇ ਜੀ ਇੱਕ ਮੇਰੇ ਕੋਲ ਆਟਾ ਲਿਆਇਆ ਜਿਹੇ ਦਰਾਂ, ਉਜਲੇ ਸਾਧ ਰੋਟੀ ਖਾ ਲਿਆ ਕਰਨ, ਸਾਰੇ ਸਾਧ ਲੜ ਪਿਆ ਕਰਨ ਇੱਕ ਦੂਜੇ ਨਾਲ ਜੁੰਡੋ ਜੁੰਡੀ ਜੀ। ਉਹ ਮਹਾਰਾਜ ਹੁਣ ਉਹ ਆ ਗਿਆ, ਮਹਾਰਾਜ ਪਤਾ ਨੀ ਕੀ ਗੱਲ ਹੋ ਗਈ, ਜਿਹਨੂੰ ਰੋਟੀ ਖਾਣੇ ਬਾਅਦ ਚ ਲੜਾਈ ਹੁੰਦੀ ਹੈ। ਕਹਿੰਦੇ ਆਟਾ ਕੋਈ ਉਹੋ ਜਿਹਾ ਹੀ ਆ ਗਿਆ। ਕਹਿੰਦੇ ਫਿਰ ਬੋਲਦਾ ਨੂੰ ਪਾ ਜਾ ਕਰੋ, ਜਿਹਨੇ ਬੋਲਦਾ ਨੂੰ ਪੇੜਾ ਦੇਣ ਲੱਗ ਪਿਆ ਤੇ ਬੋਲਦ ਸਿੰਘਾਂ ਨਾਲ ਲੱਗ ਪਿਆ ਕੁੱਖਾਂ ਪਾੜਨ। ਕਹਿੰਦੇ ਮਹਾਰਾ ਹੁਣ ਬੋਲਦ ਲੱਗ ਪਿਆ ਕਾਲਜੋਗੀ ਕੰਮ ਕਰਨ। ਕਹਿੰਦੇ ਇਹਨਾਂ ਨੂੰ ਮਨਾ ਪਾਓ, ਕੁੱਤਿਆਂ ਨੂੰ ਪਾਓ, ਤੇ ਕੁੱਤੇ ਲੱਗ ਪਿਆ ਜੀ ਇੱਕ ਦੋ ਨੂੰ ਵੱਢਣ, ਬੰਦਿਆਂ ਨੂੰ ਰਾਜ ਘੇਰਨ ਸੰਗਤ ਨੂੰ। ਕਹਿੰਦੇ ਚੁੱਪ ਕਰਕੇ ਇਹਨੂੰ ਚੋਚ ਦੱਬਿਆ, ਉਹ ਕਦੇ ਕਤਲ ਹੀ ਨਾ ਕਰਾਉਣ। ਗੱਜ ਕੇ ਬੋਲੋ, ਇਹ ਜਿਹੋ ਜਿਹਾ ਕਤਾਨ ਹੁੰਦਾ ਉਹੋ ਜਿਹਾ ਕੰਮ ਕਰਾਉਂਦਾ ਹੁੰਦਾ। ਧਰਮ ਦੀ ਕਿਰ ਤਾਂ ਮਹਾਰਾਜ ਨੇ ਕਿਹਾ, ਤਾਂ ਮਹਾਰਾਜ ਨੇ ਲਾਲੋ ਦਾ ਭੋਜਨ ਖਾਧਾ, ਮਲਕ ਭਾਗੋ ਦਾ ਨਹੀਂ ਖਾਧਾ। ਰਿਛ ਡੰਡ ਪਿੱਤਰ ਡੰਡ ਦੇਵ ਡੰਡ ਦੇਵਤਿਆਂ ਦਾ ਦਾ ਦਿੱਤਾ ਪਿੱਤਰ, ਘਰਾਂ ਜਹਿਮਤ ਪੈਣੀ, ਬਿਮਾਰੀਆਂ ਪੈਣੀਆਂ, ਕਾਲਾ ਕਲੇਸ਼ ਪੈਣੇ, ਇਹ ਪਿੱਤਰਾਂ ਦਾ ਡੰਡ ਹੁੰਦਾ। ਰਾਜਾ ਦਾ ਡੰਡ ਨਜਾਇਜ਼ ਟੈਕਸ ਲੱਗ ਜਾਣਾ, ਮੁਕੱਦਮੇ ਝਗੜੇ ਜੇਲ੍ਹਾਂ ਦੀ ਹਵਾ ਫੱਕਣੀ ਪੈ ਜਾਣੀ, ਇਹ ਰਾਜ ਡੰਡ ਹੁੰਦਾ। ਜੇ ਤੁਸੀਂ ਰਿਛ ਡੰਡ ਨਹੀਂ ਭਰਦੇ, ਮੰਨੋ ਜਾਂ ਨਾ ਮੰਨੋ, ਹਰ ਬੰਦੇ ਨੂੰ ਇਹ ਤਿੰਨ ਡੰਡ ਲੱਗਣੇ ਹੀ ਲੱਗਣੇ। ਫਿਰ ਗਾਂ ਸੁਣ ਲਓ, ਤੁਸੀਂ ਕਹਿੰਦੇ ਮਾਇਆ ਸਾਡੀ, ਫੌਜੀ ਕਹਿੰਦੇ ਤੁਹਾਡੀ ਕਿੱਧਰੋਂ, ਅਸੀਂ ਬਾਰਡਰਾਂ ਦੇ ਹਥਿਆਰ ਲਾ ਕੇ ਨਾ ਖੜੀਏ, ਦੂਆ ਦੇਸ ਹਮਲਾ ਕਰਕੇ ਤੁਹਾਡਾ ਸਭ ਕੁਝ ਲੁੱਟ ਕੇ ਲੈ ਜਾਓ, ਅਸੀਂ ਵੀ ਹਿੱਸੇਦਾਰ ਹਾਂ। ਪੁਲਿਸ ਵਾਲੇ ਕਹਿੰਦੇ ਅਸੀਂ ਨਾ ਹੋਈਏ ਤੇ ਅੰਦਰਲੇ ਚੋਰ ਡਾਕੂ ਤੁਹਾਨੂੰ ਲੁੱਟ ਕੇ ਲੈ ਜਾਣ, ਸਾਡਾ ਵੀ ਹਿੱਸਾ। ਡਾਕਟਰ ਕਹਿੰਦੇ ਸਾਡਾ ਵੀ ਹਿੱਸਾ, ਜੇ ਅਸੀਂ ਦਵਾਈਆਂ ਨਾ ਦੇ ਤੇ ਬਿਮਾਰ ਆਦਮੀ ਰੋਟੀ ਕਿੱਥੋਂ ਕਮਾ ਲੂ, ਮਾਇਆ ਕਿੱਥੋਂ ਕਮਾ ਲੂ। ਡਾਕਟਰ ਵੀ ਕਹਿੰਦੇ ਸਾਡਾ ਹਿੱਸਾ, ਸਾਇੰਸਦਾਨ ਕਹਿੰਦੇ ਸਾਡਾ ਵੀ, ਅਸੀਂ ਕਾਰਾਂ ਮੋਟਰਾਂ ਗੱਡੀਆਂ ਟਿਊਬਵੈਲ ਜਹਾਜ਼ ਬਣਾ ਕੇ ਦਿੱਤੀਆਂ, ਬਿਜਲੀਆਂ ਬੁਜਲੀਆਂ ਪੈਦਾ ਕਰਕੇ ਦਿੱਤੀਆਂ, ਅਸੀਂ ਨਾ ਹੋਈਏ ਤੇ ਤੁਸੀਂ ਗਧੇ ਤੇ ਢਿੱਚ ਢਿੱਚ ਕਰਦੇ ਤੁਰੇ ਫਿਰੋ, ਤੇ ਪਾਣੀ ਵਾਸਤੇ ਛੱਪੜਾਂ ਦੇ ਕਮੰਡਲ ਚੁੱਕੀ ਫਿਰੋ, ਸਾਡਾ ਵੀ ਹਿੱਸਾ ਹੈਗਾ। ਪਿਓ ਕਹਿੰਦੇ ਮੇਰਾ ਹਿੱਸਾ, ਪੁੱਤ ਕਹਿੰਦਾ ਮੇਰਾ ਹਿੱਸਾ, ਇਸਤਰੀ ਕਹਿੰਦੀ ਮੇਰਾ ਹਿੱਸਾ, ਮਿੱਤਰ ਕਹਿੰਦੇ ਸਾਡਾ ਹਿੱਸਾ, ਪਰਿਵਾਰ ਕਹਿੰਦਾ ਸਾਡਾ ਹਿੱਸਾ। ਕਿੰਨੇ ਹਿੱਸੇਦਾਰ ਹੈ, ਸਾਰੇ ਹਿੱਸਾ ਲੈਂਦੇ, ਪਰ ਧਰਮ ਵਾਲੇ ਪਾਸੇ ਕਹਿੰਦੇ ਰੱਬ ਦਾ ਕੋਈ ਹਿੱਸਾ ਨਹੀਂ। ਜਿਨ ਸਾਨੂੰ ਪੈਦਾ ਕੀਤਾ, ਜਿਨ ਸਰੀਰ ਦਿੱਤਾ, ਜਿਨ ਕਮਾਉਣੇ ਦੀ ਬੁੱਧ ਦਿੱਤੀ, ਜਿਨ ਹੱਥ ਪੈਰ ਸਹੀ ਦਿੱਤੇ, ਉਹਦਾ ਹਿੱਸਾ ਕੋਈ ਨਹੀਂ। ਬਾਕੀ ਤਾਂ ਡੰਡੇ ਨਾਲ ਮੂੜੀ ਚਾੜ ਕੇ ਲੈ ਲੈਂਦੇ, ਤੇ ਫਿਰ ਰੱਬ ਵੀ ਕਈ ਵਾਰੀ ਮੂੜੀ ਇਹੋ ਜਿਹੀ ਚਾੜਦਾ ਨਾ, ਤੁਹਾਨੂੰ ਫਿਰ ਪਤਾ ਹੀ ਹੈ, ਜੰਮ ਕਰ ਮੁਗਲ ਚੜਾਇਆ, ਜਿਨ ਸਿਰ ਸੋਹਣ ਪੱਟੀਆਂ, ਮਾਂਗੀ ਪਾਏ ਸੰਧੂਰ, ਫੇ ਸਿਰ ਕਾਤੀ ਮੁਨੀਅਨ, ਤੇ ਗਲ ਵਿੱਚ ਆਵੇ ਧੂੜ। ਅੱਗੇ ਕਿਹਾ ਗਰੀ ਸੁਹਾਰੇ ਖਾਂਦੀਆਂ, ਮਾਨਣ ਸੇ ਜੜੀਆਂ, ਤਿੰਨ ਗਲ ਸਿਲਕਾਂ ਪਾਈਆਂ, ਟੂਟਨ ਮੋਤ ਸਰੀਆਂ, ਧਨ ਜੋਬਨ ਦੋਏ ਬੈਰੀ ਹੋਏ, ਜਿਨੀ ਰੱਖੇ ਕੰਠ ਲਾਏ, ਦੂਤਾਂ ਨੂੰ ਫਰਮਾਇਆ ਲੈ ਚੱਲੇ ਪੱਤ ਗਵਾਏ। ਰਾਜੇ ਹਮਲਾ ਕਰ ਦਿੰਦੇ, ਇਨਸਾਨ ਨੂੰ ਆਪਣੀਆਂ ਇੱਜ਼ਤਾਂ ਬਚਾਉਣੀਆਂ ਔਖੀਆਂ ਹੋ ਜਾਂਦੀਆਂ। ਧਰਤੀ ਦਾ ਰਾਜ ਔਰਤਾਂ ਦੇ ਡੋਲੇ ਦੇ ਕੇ ਵੀ ਛੁਟਕਾਰਾ ਨਹੀਂ ਹੁੰਦਾ, ਕਹਿੰਦੇ ਹੁਣ ਮੂੰਹ ਖੋਲ ਦਿਓ, ਸਾਡਾ ਰਾਜ ਸਾਡਾ ਧਰਮ ਚੱਲੇ, ਤੇ ਮੂੰਹਾਂ ਨੂੰ ਅਗਲੇ ਪੀਕ ਦਾਨੀ ਬਣਾ ਕੇ ਥੁੱਕਦੇ ਰਹੇ ਹਿੰਦੁਸਤਾਨ ਚ ਕਿਆ ਹੁੰਦਾ ਰਹੇ। ਜਿਹੜੇ ਰੱਬ ਦੇ ਪਾਸੇ ਤੋਂ ਬੇਮੁੱਖ ਹੁੰਦੇ ਆ, ਫਿਰ ਇਹੋ ਜਿਹੇ ਵੀ ਕਈ ਵਾਰੀ ਦੁਰਦਸ਼ਾ ਬਣ ਜਾਂਦੀ ਹੈ। ਇਸ ਕਰਕੇ ਪਰਮੇਸ਼ਰ ਨੂੰ ਭੁੱਲਣਾ ਨਹੀਂ ਚਾਹੀਦਾ, ਯਾਦ ਰੱਖਣਾ ਚਾਹੀਦਾ। ਅੱਜ ਕੱਲ ਕਈਆਂ ਕੋਲ ਚਾਰ ਟਕੇ ਆ ਜਾਂਦੇ, ਕਹਿੰਦੇ ਸਾਧ ਤਾਂ ਸਾਡੇ ਮੰਗਤੇ ਆ, ਸਾਧ ਮੰਗਤਾ ਨਹੀਂ ਦਾਤਾ, ਪਰ ਜੇ ਕੋਈ ਸਾਧ ਬਣ ਜਾਏ। ਇੱਕ ਦੀ ਸ਼ਰਾਬ ਛਡਾ ਦਿਓ, ਜ਼ਿੰਦਗੀ ਚ ਕਿੰਨੇ ਦੀ ਪੀਣੀ ਹੁੰਦੀ ਹੈ। ਗੌਰਮੈਂਟ ਤਾਂ 60 ਸਾਲ ਬਾਅਦ ਪੈਨਸ਼ਨ ਦਿੰਦੀ, ਸਾਧੂ ਤਾਂ ਉਦੋਂ ਹੀ ਪੈਨਸ਼ਨ ਲਾ ਜਾਂਦਾ। ਗੱਜ ਕੇ ਬੋਲੋ ਸਤਨਾਮ। ਕਿਸੇ ਦਾ ਔਗਣ ਛਡਾ ਦਿੱਤਾ, ਕਿਸੇ ਦੀ ਬੁਰਾਈ ਛਡਾ ਕੇ ਗੁਰੂ ਦੇ ਲੜ ਲਾ ਦਿੱਤਾ, ਭਲੇ ਪਾਸੇ ਲਾ ਦਿੱਤਾ, ਪੁੱਠਿਆਂ ਕੰਮਾਂ ਤੋਂ ਬਚਾ ਦਿੱਤਾ, ਉਹ ਜ਼ਿੰਦਗੀ ਗਾਲ ਕੇ ਤਬਾਹ ਕਰ ਲੈਂਦਾ। ਸਾਧੂ ਉਪਦੇਸ਼ ਦੇ ਕੇ ਜਿਹਦਾ ਜੀਵਨ ਸੁਧਾਰ ਦਿੰਦਾ, ਉਹਦਾ ਕੋਈ ਰਿਣ ਦੇ ਸਕਦਾ, ਤੇ ਫਿਰ ਮੰਗਤਾ ਕਿਵੇਂ ਹੋਇਆ। ਗੱਜ ਕੇ ਬੋਲੋ ਸਤਨਾਮ। ਸੋ ਸਾਧ ਸੰਗਤ ਜੀ, ਅੱਜ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਜਿੱਥੇ ਜਾਏਗਾ ਹੈ ਮੇਰਾ ਸਤਿਗੁਰੂ, ਸੋ ਥਾਨ ਸੁਹਾਗਾ ਰਾਮ ਰਾਜ। ਭਾਵੇਂ ਗਰੀਬ ਨਿਵਾਜ ਪ੍ਰੇਮੀਆਂ ਦੇ ਪਿਆਰ ਵਿੱਚ ਭਾਈ ਹੇਮਾ ਜੀ ਦੇ ਕੋਲ ਮਹਾਰਾਜ ਜਦੋਂ ਗਏ, ਉੱਥੇ ਭਾਈ ਹੇਮਾ ਜੀ ਹਾਜ਼ਰ ਨਹੀਂ ਸਨ, ਬਹੁਤ ਮਹਾਂਪੁਰਸ਼ ਹੋਏ। सामने एक पठाना का बहुत वड्डा पिंड, बड़े बड़े भौलर मकान हैं। गुरसिखां नूं भुख लगी महाराज, उथों जाके भोजन छकियाईए। ते महाराज कहण लगे हंकारी है, शराबां कबाबां नाच मुजरां च लगे, तुहानूं भोजन किन देना। कहिंदे महाराज हुक्म करो। जेले गाए उन्हें बेदबी की, वह कौन जानन साध आए जां कोई गुरसिख आए। इन्हें भाई हेमा जी आ गए, टुटी जी कमले की बुकली मारी हुई। सचे पातशाह गरीब नवाज श्री गुरु अर्जन देव जी के सत्कार चो ही विछाती महाराज यह आसन दास को है। महाराज बैठ गए, बड़ी प्रसन्नता ने गुरु अर्जन साहब कहन लगे महाराज सेवा। कहंदे लंगर छकाओ। हुण सीधा कहो गुरसिख को उन्ना की एक झोंपड़ी विच रहिंदा। उन्नी क्या महाराज सीधा थोड़ा, जिन्नी दाल सी दाल धरती, जिन्ना आटा सी आटा गुन लिया। ते महाराज ने बीबी चंद नूं कहा उदों बरतौना जदों साडा हुक्म होवे। जदों भोजन तैयार हो गया ते महाराज जी ने अपना चादरा उत्ते पाता, हुण बरताई चलो। कहिंदे महाराज पानी कुछ दूरों लियाउणा पैंदा। महाराज ने कहा आ गढ़ चुको, चरण छुआता। जिहड़े चुकिया पानी का चश्मा फुट पिया। खान छापड़ी पिंड उत्थे हुण तां सरोवर बन गया, अस्थान बन गया। भोजन छकिया, पढ़ारा नहीं मुकिया, तिचर मूलना थुड़ी दो। जिचर आप कृपाल, सब दा खुट बाबा नानका काहे कर धन। माल उत्थे फिर महाराज ने कहा भली सुहावी छापरी, जम है गुण गाए, कित ही काम न धौल जित हर बिसराए। उदों ही हमला हो गया, पिंड सारा मिंटा ही तबाह हो गया। जिथे भाई हेमा जी सी उत्थे अज महाराज दे स्थान सुशोभित हो रहे। जिथे महापुरुष बह जांदे, बाबा करम सिंह जी महाराज दे चरणा हरिद्वार नूं साधुआं दी मंडली आई। लंबे दिन सत्संग पढ़ारे दीवान चलदे रहे। जदों फरादा दी मस्या आई, ये जिहड़े लगोटियां वाले साध ये ज्यादा हरिद्वार नूं जांदे। कहंदे उठे महाराज हुण जाना आ गया जो। कहंदे तीर्थां ते तां ओह लोक नहाउण जिन्हें पाप करदे, तुसीं तां संत हो, तुसीं तां खुद तीर्थ हैं। एक हुंदा जड़ तीर्थ, एक हुंदा जंगम तीर्थ। आ जिहड़े तीर्थ सरोवर है, तां जड़ है, कोई जावे ते नहावे। ते साधु जिन्ने आ दुनिया नूं नाम बाणी दा उपदेश दे के ज्ञान दी वर्षा करके किन्नियां नूं शुद्ध करी जांदे, इहदा जंगम तीर्थ है। मुद मंगल मैं अंत समाजा, जो जग जंगम तीरथ राजा। दुनिया दे प्रसन्नता दा समाज एक महात्मा दा, बाकी दा सारी दुनिया नूं डोबा सोका बने रहिंदा, कदी हरफ कदी शो कदी कोई। एक महात्मा नानक भगतां सदा विगास, सुनिया दुख पाप का नाश, सदा आनंद च रहिंदे नित दिवाली साध दी। ते अठे पैर बसंत, कोई मरे तो कोई जीवे ते सुथरा घुल पता से पीवे। गज के बोलो सतना। आई मौज फकीर दी गया झोंपड़ा फूक। बाबा आनंद सिंह महाराज जदों जांदे सी उदों पता लगदा सी झोंपड़ी दे चुआतियां बना के बिच रख लैणियां, जांदियां अग लाजनी, पता लगना कि अज बाबे चले गए। मोहे नहीं कथा दी कुली ना भी मोह नहीं, ऐसे त्यागी महापुरुष। बाबा करम सिंह जी महाराज के चरणां दे कहिंदे महाराज हुण आ गया जो। बाबा जी महाराज कहण लगे तुसीं तां खुद तीरथ हैं। सत सुधर सत संगत पाई, पारस पारस कुतात सोहाई। सत जड़ा मूर्ख है, वह महात्मा की संगत पा के उदा सधार हो जाता। जिवें पारस ना लाके जिहड़ी खोटी लोहे वर्गी धात सोना बन जाती है, ऐसी महात्मा की संगत वह तो संत नूं संत बना दिंदे। पारस मैर संत मैं बड़ो अंतरो जान, वह लोहा कंचन करे वह करे आप समान। संत तो बनया संत गां भी बना सकता। ते कई ये समझे भी मैं संत बन गया, गां कोई बने नहीं सकता। गज के बोलो। ते जिथे मैं आ गई समझो हाले संत बनया नहीं। ते जदों संत बन जांदा उह तां दास बन जांदा, सब दा दास हो जांदा। वो कहिंदा कबीर पुंगरा राम अलह का सब गुर पीर हमारे, तां सब दा दास बन जांदा। सारी संगत का दास बन जाता। ऐसी निम्रता उस महापुरख दे विच पैदा गुरमुख प्यारे हो जाती, जदों संत बन जाता उच महान निम्रता आ जाती, सब का दास बन जाता, सारी संगत नूं परमेश्वर का रूप समझण लग पैंदा, किसे नालू दी घिरना किसे नालू दी नफरत नहीं रहिंदी, सारियां दा सेवादार बन जाता। आओ महाराज बाबा निहाल सिंह ना अमर शाग बाबा वीर सिंह ने भगवान सिंह रखिया, जदों लंगर बरताउणा आओ महाराज आओ महाराज आओ महाराज, बाबा जी कहण लगे निहाल सिंह साडे कोल आया सी, अमर शाग जी का नाम भगवान सिंह रख दिता, हुण इह आपे महाराज बन गया, पर नाल सिंह शब्द होना जरूरी है, किते महाराज बन के सिंघां वाली भब के ही ना छड बैठे। अजकल बहुते साध महाराज बन गए मथे टका टका के, बिचो अणख ते गैरत ही खत्म हो गई, कौम बचक तबाह हो जाए कोई परवाह नहीं, गज के बोलो। पर साधु जड़ा हुंदा ओ तां ओ हुंदा दुखियां वास्ते आवाज उठावे, दुखियां नूं गल लावे, समय अंत पर होत सहाई तां ते संख्या संत बताई। दसवें पातशाह कहिंदे संत नूं कहिंदे है जड़ा दुख वेले किसे दी सहायता करे, डुबदी होई कौम दा बेड़ा बन्ने लाउण वास्ते जतनशील होवे ते प्रभु दे चरणां च अरदास करे। जदों महाराणी जिंदा ने बाबा महाराज सिंह नरंगाबाद वालिआं दे चरणां च अरदास कीती कि महाराज कृपा करो, ते बाबा जी अमृतसर साहब आ गए, उस अमर दे सरोवर विच इशनान कीता, कड़ा प्रसाद गुरु ग्रंथ साहिब चरणां दरबार साहिब अरदास कराई, परकमियां दी पवित्र धूड़ी मत्थे नूं ला के परण कीता, हे गुरु रामदास जी महाराज मैं तेरे चरणां दी धूड़ मत्थे नूं ला के सगंध खांदा हां कि अपने प्यारे पंजाब दे अंदर अंग्रेज दा पैर नहीं पैण देवांगा, जे महाराज नूं मेरी जित मंजूर होई हिंदुस्तान चों इन्हां नूं बाहर कढ के समुंदर भेजांगा, जे बधाता तैनू मेरी जित ना मंजूर होई हथियार नहीं सिटांगा, ईन नहीं मनांगा, इन्हां अगे सिर नहीं झुकावांगा, बजुर्गां दे नां दी लाज नभाउंदा होया शहीदी प्राप्त करांगा, गुरु पंथ दा दास महाराज सिंह नरंगाबाद, इहनू कहिंदे संत। गज के बोलो सतनाम। ते सिंगापुर दी जेल सब तों पहलां हिंदुस्तान दी आजादी दा बिगल बजाउण वाले निर्मले संत बाबा महाराज सिंह नरंगाबाद, बाबा वीर सिंह जी महाराज दे चेले और बाबा करम सिंह जी महाराज दे दादा मुरशद। गज के बोलो बाबा करम सिंह जी महाराज सिख राज विच भर्ती होए, 1857 दे गदर लड़े, लोग लुटां लुटदे सी ते बाबा जी लोकां दे घर अग तों सड़न तों बचाउंदे, धीआं पैणां दी इज्जत बचाउंदे सी, कबीर लूटना है तो लूट ल, राम नाम है लूट, फिर पाछे पछताएंगे जो प्राण जाएंगे, छूट इत्थे खड़े सी, ते अज जस भी उहनां दा कि लटेरियां दा, जस साधु दा हुंदा, नाम रहो साधु रहो रहो गुर गोबिंद। तो साहब संगत जी कहिंदे महाराज छुट्टी दिओ हरिद्वार दा शराधां दी मस्या, उदों आम लोग जाके मुरदियां दे पढ़ारे कराउंदे ना, इन्हां नूं ढाई गज धोती मिल जांदी ते नाल चढ़ावा मिल जांदा तां दौड़दे जांदा। गज के बोलो बाबा जी कहण लगे तुसीं सांदे तुसीं तो खुद तीर्थ है, तुहानूं तीर्थे जाण दी की लोड़ है, गंगा जमुना सरासी ते उदम करै धूर साधु कीता, चल वेख मैल भरे परे हमरे न, मैल साधु की धूर हमरी मैल गवाई, तुसीं किधर नूं दौड़े होए। कहिंदे नहीं महाराज, कहिंदे चलो फिर बदायगी दे आइए। बाबा जी महाराज के हाथ में बरछी सी, धरती ते बरछी मारी बाबा जी ने, उस वेले धरती तो पानी दे 12 फुट उच्चे सुंब निकले, उथे बोर लाउण दी लोड़ नहीं, साधु च ऐसी कला हुंदी, अगस्त मुनि दा रूप धार के 2.5 चूड़ियां समुंदर पी सकदा। कल बरियामे की कथा सुनाई थी ना कि बाबा ज्वाला सिंह ने कहा गुड़ परात दी, कहा परात लड्डुआ दी खा गया, एहो जी कला आ जानी है जी उन्हां च, ये तो कुछ भी नहीं, वह तो समुद्र नूं 2.5 चूड़ियां पी सकदे, गुड़ की लड्डुआ की परात बेचारी पत गुड़ दी की हुंदी उन्हां मुरे, जे मौज में आ जाए, वैसे यह जी नाटकी चेटकी करते नहीं, ये तो उन्हां दी मौज ही है ना। तो साध संगत जी असीं अर्ज कर रहे पानी के 3 सुंब निकले ते महाराज ने पंक्ति पढ़ी गुरु ग्रंथ साहिब जी जन कै चरण तीर्थ गोट गंगा, ਜਿੱਥੇ ਰੱਬ ਦਾ ਪਿਆਰਾ ਚਰਨਾਂ ਦਾ ਕਰੋੜਾਂ ਗੰਗਾ ਨਿਵਾਸ ਕਰਦੀਆਂ, ਅੱਠ ਅੱਠ ਤੀਰਜ ਸਾਧ ਪੱਗ ਧਰੈ। ਕਿਰਪਾ ਕੀਤੀ ਤੋ ਕੁਝ ਸਾਲ ਪਹਿਲਾਂ ਦਾਸ ਜਦੋਂ ਇੱਥੇ ਆਏ ਸੀ, ਇਸ ਗੁਰੂ ਘਰ ਦਾ ਉਦਘਾਟਨ ਵੀ ਆਪ ਜੀ ਨੇ ਦਾਸ ਰਾਹੀਂ ਕਰਵਾਇਆ ਸੀ। ਅੱਜ ਪਾਲਕੀ ਸਾਹਿਬ ਨਵੇਂ ਮਹਾਰਾਜ ਦੇ ਆਸਣ ਤੇ ਸੁਭਾਏ ਮਾਨ ਕੀਤੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸੋਹਣੇ ਪ੍ਰਕਾਸ਼ ਕੀਤੇ, ਫਿਰ ਵੀ ਆਪ ਸਾਰੀਆਂ ਸੰਗਤਾਂ ਨੇ ਦਾਸ ਨੂੰ ਸਨਮਾਨ ਬਖਸ਼ਿਸ਼ ਕੀਤਾ ਹੈ। ਮੈਂ ਪ੍ਰਬੰਧਕਾਂ ਦਾ ਤੇ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਸੋ ਢਾਡੀ ਸਿੰਘ ਆ ਗਏ ਹਨ। ਇੱਕ ਹੁੰਦੀ ਹੈ ਬਿਆਸ ਸ਼ੈਲੀ। ਬਿਆਸ ਸ਼ੈਲੀ ਕੀ ਹੈ? ਪਹਿਲਾਂ ਸ਼ਬਦ ਪੜ੍ਹਨਾ ਫਿਰ ਕਥਾ ਕਰਨੀ। ਇੱਕ ਹੁੰਦੀ ਹੈ ਮਰਦਾਨਾ ਜਾਂ ਨਾਰਦ ਸ਼ੈਲੀ, ਪਹਿਲਾਂ ਕੀਰਤਨ ਕਰਨਾ ਫਿਰ ਸ਼ਬਦ ਦਾ ਸੰਖੇਪ ਅਰਥ ਦੱਸਣਾ। ਇੱਕ ਹੁੰਦੀ ਰੁਦਰ ਸ਼ੈਲੀ, ਯੋਧਿਆਂ ਦੀ ਬਾੜ ਗਾਉਣੀ ਫਿਰ ਉਹਦਾ ਪ੍ਰਸੰਗ ਸੁਣਾਉਣਾ। ਇੱਕ ਹੁੰਦੀ ਮਾਰਕਟ ਸ਼ੈਲੀ, ਬਾਂਦਰ ਨੂੰ ਟਕੂਸੀਆਂ ਮਾਰੀ ਜਾਣੀਆਂ, ਨਾ ਉਧਰ ਲੜ ਫੜਾਉਣਾ ਨਾ ਉਧਰ ਲੜ ਫੜਾਉਣਾ, ਕਹੀਂ ਕੀਂਟ ਕਹੀਂ ਕਾਰੋੜਾ ਦੇ ਭਾਨਮਤੀ ਨੇ ਆਮ ਤਮਾਸ਼ਾ ਜੋੜਾ ਇਹੋ ਜਿਹਾ ਹੁੰਦੇ। ਸੋ ਇਸ ਕਰਕੇ ਗੁਰੂ ਘਰ ਚ ਤਿੰਨੇ ਪ੍ਰਵਾਨ ਆ, ਤੇ ਜਿਹੜੀ ਮਾਰਕਟ ਸ਼ੈਲੀ ਇਹ ਪ੍ਰਵਾਨ ਨੀ, ਮਾਰਕਟ ਸ਼ੈਲੀ ਇਹਨਾਂ ਲੋਕਾਂ ਦੀ ਹੈ ਆ ਜਿਹਨਾਂ ਨੂੰ ਤੁਸੀਂ ਰੈਡੂਏ ਸਿੰਗਰ ਕਹਿੰਦੇ, ਜਿਹਨਾਂ ਨੂੰ ਲਿਆ ਲਿਆ ਕਿ ਇੱਥੇ ਪਾਰਟੀਆਂ ਲਵਾਉਣੇ ਆ ਨਾ, ਸਾਰਾ ਸਤਿਆ ਨਾਸ ਜੀਵਨ ਕਰੀ ਜਾਂਦੇ ਹੈ ਤੇ ਪੌਂਡ 20,000 ਦਿੰਦੇ ਇਹਨਾਂ ਨੂੰ। ਤੇ ਜੇ ਕੋਈ ਰਾਗੀ ਢਾਡੀ ਵਿਦਵਾਨ ਆ ਜਾਂਦਾ ਉਹਦਾ ਕਿੰਨਾ ਸਤਿਕਾਰ ਕਰਨੇ, ਜਿਹੜਾ ਗੁਰੂ ਜਸ ਸੁਣਾਉਂਦਾ ਤੁਹਾਨੂੰ ਭਲੇ ਪਾਸੇ ਲਾਉਂਦਾ, ਤੇ ਜਿਹੜੇ ਸਾਨੂੰ ਪੁੱਠੇ ਪਾਸੇ ਲਾਉਂਦੇ ਹੈ, ਜਾਤ ਸਤ ਕਰਮ ਧਰਮ ਤੋਂ ਤਬਾਹ ਕਰਕੇ ਜ਼ਿੰਦਗੀਆਂ ਤਬਾਹ ਕਰੀ ਜਾਂਦੇ ਹੈ। ਦੇਖੋ ਵਿਆਹਾਂ ਸ਼ਾਦੀਆਂ ਦੇ ਟਿਕਟ ਵੀ ਦੇਣੇ ਉਹਨਾਂ ਨੂੰ ਤੇ ਲੱਖਾਂ ਪੌਂਡ ਵੀ ਖਰਚਦੇ ਹੈ, ਤੇ ਝੋਲੀ ਕੀ ਪਾ ਕੇ ਗਿਆ ਕੂੜਾ, ਗੱਜ ਕੇ ਬੋਲੋ ਸਤਨਾਮ। ਇਸ ਕਰਕੇ ਗੁਰਮੁਖ ਪਿਆਰਿਓ, ਗੁਰਮਤ ਮਰਜ਼ਾਦਾ ਨੂੰ ਗ੍ਰਹਿਣ ਕਰੋ, ਗੁਰੂ ਘਰ ਦੇ ਵਿਦਵਾਨਾਂ ਦਾ ਸਤਿਕਾਰ ਪਿਆਰ ਕਰਿਆ ਕਰੋ। ਭਾਵੇਂ ਸਾਡੇ ਲੋਕਾਂ ਦਾ ਵੀ ਫਰਜ਼ ਹੈ, ਅਸੀਂ ਵੀ ਭਾਈ ਸਾਹਿਬ ਸੰਤੋਖ ਵਿੱਚ ਵਰਤੀਏ ਤੇ ਆਪਣੀ ਕਰਮ ਕਿਰਿਆ ਚ ਗੁਰੂ ਦੀ ਕਸਵੱਟੀ ਦੇ ਪੂਰੇ ਉਤਰੀਏ, ਤਾਂ ਜੋ ਸੰਗਤਾਂ ਸਾਡੇ ਜੀਵਨ ਤੋਂ ਸਹੀ ਪ੍ਰੇਰਣਾ ਲੈ ਕੇ ਗੁਰਮਤ ਵਿੱਚ ਜੁੜ ਕੇ ਗੁਰਸਿੱਖੀ ਪ੍ਰਾਪਤ ਕਰਕੇ ਸਿੱਖੀ ਨੂੰ ਚਾਰ ਚੰਨ ਲਾ ਕੇ ਚੜ੍ਹਦੀ ਕਲਾ ਬਣਾ ਸਕਣ। ਇੰਨੀਆਂ ਬੇਨਤੀਆਂ ਕਰਦੇ ਹੋਏ ਦਾਸ ਭਾਈ ਬਲਵੀਰ ਸਿੰਘ, ਪ੍ਰਬੰਧਕ ਕਮੇਟੀ, ਸਮੂਹ ਸੰਗਤਾਂ ਅਤੇ ਆਏ ਹੋਏ ਵਿਦਵਾਨਾਂ, ਰਾਗੀ ਸਿੰਘਾਂ ਦਾ, ਢਾਡੀ ਸਿੰਘਾਂ ਦਾ ਔਰ ਗ੍ਰੰਥੀ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਨ। ਤੇ ਹੁਣ ਆਗਿਆ ਬਖਸ਼ ਦਿਓ, ਦੂਏ ਘਰ ਵੀ ਬੇਨਤੀਆਂ ਕਰਨੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ